ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਹੇ ਰਬ ਹੇ ਸਸ ਹੇ ਕਰੁਣਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ ਔਰ ਨਾ ਮੰਗਤ ਹਾਂ ਤੁਮ ਤੇ ਕਛ ਚਾਹਤ ਹਾਂ ਚਿਤ ਮੈਂ ਸੋਈ ਕੀਜੈ ਸ਼ਸਤਰਨ ਸਿਉਂਤ ਹੀਰਨ ਪੀਤ ਜੂਜ ਮਰੋ ਤੋ ਸਾਚ ਭਤੀਜੈ ਸੰਤ ਸੁਹਾਏ ਸਦਾ ਜਗ ਮਾਏ ਕਿਰਪਾ ਕਰ ਸ਼ਿਆਮ ਇਹ ਵਰ ਦੀਜੈ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੌਰਲੀ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੌਰਲੀ ਸਿੱਖੀ ਤਿੱਖੀਆਂ ਖੰਡ ਦੀ ਧਾਰਨਾ ਸਿੱਖੀ ਤਿੱਖੀਆਂ ਖੰਡ ਦੀ ਧਾਰਨਾ ਔਖੀਆ ਕਮਾਉਣੀ ਖਾਲਸਾ ਸਿੱਖੀ ਤਿੱਖੀਆਂ ਖੰਡ ਦੀ ਧਾਰਨਾ ਕਮਾਉਣੀ ਸਿੱਖੀ ਸਿੱਖੀ ਸਿੱਖੀਆ ਖੰਡ ਧਾਰਨਾਲੋ ਔਖੀਆ ਕਮਾਉਣੀ ਖਾਲਸਾ ਸਿੱਖੀ ਤਿੱਖੀਆ ਖੰਡ ਧਾਰਨਾਲੋ ਔਖੀਆ ਕਮਾਉਣੀ ਖਾਲਸਾ ਪ੍ਰੇਮ ਦੇ ਔਖੀ ਖੇਡ ਪ੍ਰੇਮ ਦੇ
ਖੇਡ ਪ੍ਰੇਮ ਔਖੀ ਖੇਡ ਪ੍ਰੇਮ
ਔਖੀ ਖੇਡ ਪ੍ਰੇਮ
ਔਖੀ ਖੇਡ ਪ੍ਰੇਮ
ਸਿਰ ਤਲਿਤ ਧਰਨਾ ਪੈਂਦਾ ਔਖੀ ਖੇਡ ਪ੍ਰੇਮ ਦੇ ਔਖੀ ਖੇਡ ਪ੍ਰੇਮ ਦੇ ਮਰਨਾ ਪੈਂਦਾ ਜੀ ਔਖੀ ਖੇਡ ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ ਜਿਉਂਦੇ ਮਰਨਾ ਪੈਂਦਾ ਖੇਡ ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ
ਔਖੀ ਖੇਡ ਪ੍ਰੇਮ ਦੀ ਔਖੀ ਖੇਡ ਪ੍ਰੇਮ ਦੀ
ਜਾਉ ਤਾਂ ਪ੍ਰੇਮ ਖੇਲਣ ਕਾ ਚਾਓ ਫਿਰ ਤਰ ਤਲੀ ਗਲੀ ਮੇਰੀ ਆਓ ਇਤਮਾਦ ਦੁਪਹਿਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆ ਉਹ ਸਵਨ ਕਿਰਨ ਕਾਓ ਹਮਾਰੇ ਪਾਸ ਸਿਰ ਧਰ ਕੇ ਤਲੀ ਦੇ ਉੱਤੇ ਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਰ ਕੇ ਤਲੀ ਦੇ ਆਵੀ ਲੰਘਣਾ ਜੇ ਪ੍ਰੇਮ ਦੀ ਗਲੀ ਬੋਲੋ ਭੈਣੋ ਧਰਕੇ ਤਲੀਤ ਲੰਘਣਾ ਜੇ ਪ੍ਰੇਮ ਦੀ ਮਾਈਕ ਸਿੱਧਾ ਕਰ ਦੇ ਬਈ ਲੰਘਣਾ ਦੇ ਜੀ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਬੋਲੋ ਅੱਖਾਂ ਬੰਦ ਕਰਕੇ ਬੈਠੋ ਚੌਂਕੜੇ ਲਾ ਕੇ ਸਾਰੇ ਕਿਰਪਾ ਕਰੋ ਜੀ, ਮਿਲ ਕੇ ਵੱਖਰੇ ਨਾ ਬੋਲੋ, ਰਲ ਕੇ ਮਿਲ ਕੇ ਬੋਲਣ ਦੀ ਕੋਸ਼ਿਸ਼ ਕਰੋ।
ਵਾਹਿਗੁਰੂ 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 ਵਾਹਿਗੁਰੂ।
ਜਪੋ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜਹ ਖਿੰਚ ਤਹ
ਜਾਗੁਰੂ ਵਾਹਿਗੁਰੂ 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 ਵਾਹਿਗੁਰੂ।
ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ।
ਵਾਹਿਗੁਰੂ 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 ਵਾਹਿਗੁਰੂ।
ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾ, ਲੋਕ ਕਹੇ ਦਰਵੇਸ਼। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
Bye.
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਅਸੀਸ ਬਖਸ਼ੋ ਕੁਝ ਸਮਾਂ ਆਪ ਜੀ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀ ਭਰ ਸਕੀਏ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਤੀਸਰੇ ਦੀਵਾਨ ਵਿੱਚ ਹਾਜ਼ਰੀਆਂ ਭਰਨ ਵਾਸਤੇ ਸਤਿਗੁਰੂ ਦੇ ਪਾਵਨ ਚਰਨਾਂ ਵਿੱਚ ਪੁੱਜੇ ਹਾਂ। ਗੁਰਮੁਖੋ, ਆਪ ਸਭ ਜਾਣਦੇ ਹੋ ਕਿ ਇਹ ਜੋ ਗੁਰਮਤਿ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਨਾਂ ਹੇਠ ਦੇਸ਼ਾਂ ਵਿਦੇਸ਼ਾਂ ਵਿੱਚ ਹੁੰਦੇ ਨੇ, ਇਹਦਾ ਜਿਹੜਾ ਮਕਸਦ ਹੈ, ਏਮ ਹੈ, ਉਹ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨ ਔਰ ਜੋੜਨ ਦਾ ਹੈ। ਜਿੱਥੇ ਕਿਤੇ ਵੀ ਗੁਰਮਤਿ ਸਮਾਗਮ ਹੁੰਦਾ ਹੈ, ਲਾਸਟ ਦਿਨ ਅੰਮ੍ਰਿਤ ਸੰਚਾਰ ਵੀ ਨਾਲ ਨਾਲ ਰੱਖਿਆ ਜਾਂਦਾ। ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅੱਜ ਦਾਖਲਾ ਲਿਆ ਹੈ, ਪੜ੍ਹਾਈ ਆਰੰਭ ਹੋਏਗੀ, ਇਮਤਿਹਾਨ ਹੋਣਗੇ, ਪਰਚੇ ਵੀ ਪੈਣਗੇ, ਪਰ ਦਾਖਲਾ ਲਿਆ ਤੇ ਸਤਿਗੁਰੂ ਆਪੇ ਸਿਰ ਤੇ ਹੱਥ ਰੱਖ ਕੇ ਗੁਰਮੁਖੋ ਕਿਰਪਾ ਕਰਕੇ ਬਖਸ਼ਿਸ਼ ਕਰਨਗੇ, ਤੋੜ ਨਿਭ ਜਾਏਗੀ। ਆਓ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ, ਉਹਨਾਂ ਨੂੰ ਜੀ ਆਇਆਂ ਨੂੰ ਆਖੀਏ, ਉਹਨਾਂ ਸੰਗਤਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਨੇ ਸਤਿਗੁਰੂ ਦੀ ਮੰਨ ਲਈ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੇ ਅੱਗੇ ਫੁੱਲ ਚੜਾਏ ਨੇ, ਸਤਿਗੁਰੂ ਦੇ ਹੁਕਮ ਅੱਗੇ ਆਪਣਾ ਸੀਸ ਝੁਕਾਇਆ। ਆਉਣ ਵਾਲੀ ਸੰਗਤ ਦਾ ਸਤਿਕਾਰ ਕਰੀਏ, ਆਪਣੀ ਆਪਣੀ ਜਗ੍ਹਾ ਤੇ ਪਿਆਰ ਨਾਲ ਸਜੇ ਰਹੋ, ਕਿਸੇ ਨੇ ਉੱਠਣਾ ਨਹੀਂ। ਆਓ ਪੰਜ ਪਿਆਰਿਆਂ ਨੂੰ ਜੀ ਆਇਆ ਆਖੀਏ।
ਲੱਗੇ ਖੰਡੇ ਪੇ ਕੇਸਰੀ ਬਾਣਾ, ਫੌਜਾਂ ਗਈ ਬਾਜਾਂ ਵਾਲੀ, ਲੱਗੇ ਖੰਡੇ ਪੇ ਕੇਸਰੀ ਬਾਣਾ, ਫੌਜਾਂ ਗਈ ਬਾਜਾਂ ਵਾਲੀ।
ਭਾਈ ਸਾਹਿਬ ਸੰਗਤੇ ਖੜੇ ਨਹੀਂ ਹੋਣਾ। ਆਓ ਸੰਗਤੇ ਅੱਗੇ ਜਿਵੇਂ ਜਕਾਰੇ ਲਾਉਂਦੇ ਹੋ, ਬਾਹਾਂ ਖੜੀਆਂ ਕਰਨੇ ਹੁੰਦੇ ਆ ਨਾ, ਆਈ ਵਾਰੀ ਅੱਜ ਸਾਰੇ ਕਿਰਪਾ ਕਰੋ, ਸਾਰੇ ਕੋਈ ਰਹਿ ਨਾ ਜਾਏ ਜਿਨ੍ਹਾਂ ਨੂੰ ਚਾਅ ਏ ਸਮਾਗਮ ਦਾ, ਕਲਗੀ ਧਰ ਦੇ ਵਧੇ ਪਰਿਵਾਰ ਦੀ ਜਿਨ੍ਹਾਂ ਨੂੰ ਖੁਸ਼ੀ ਏ, ਹੋਏ ਅੰਮ੍ਰਿਤ ਸੰਚਾਰ ਦੀ ਖੁਸ਼ੀ ਏ, ਉਹ ਸਭ ਬਾਹਾਂ ਖੜੀਆਂ ਕਰਨ। ਕੋਈ ਵੀਰ ਭਰਾ ਰਹੇ ਨਾ, ਸਾਰੇ ਕਿਰਪਾ ਕਰੋ। ਅਜੋਕਾ ਸਮਾਂ ਇਸ ਗੱਲ ਦੀ ਮੰਗ ਕਰਦਾ, ਅਸੀਂ ਸਾਰੇ ਜਾਗੀਏ, ਲੋੜ ਹੈ ਜਾਗਣ ਦੀ। ਸਾਰੇ ਬੋਲੇ ਸੋ ਨਿਹਾਲ,
ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਰਹੀ ਅਵੀ ਚਲਾਇਓ ਨਾਮ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ
ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸ੍ਰੀ ਅਕਾਲ
ਇਸ ਕਰਕੇ ਬਾਬਾ ਖੜੀਆਂ ਕਰਾਈਆਂ ਜਾਂਦੀਆਂ ਨੇ ਕਈ ਵੇਖ ਕਈ ਅੰਮ੍ਰਿਤਧਾਰੀ ਬਣ ਜਾਂਦੇ ਨੇ ਇਸ ਜਾਗਰਤੀ ਨੂੰ ਲੋੜ ਹੈ ਅੱਜ ਇਸ ਚੀਜ਼ ਦੀ ਵੱਡੀ ਲੋੜ ਹੈ ਜਾਗਣ ਦੀ ਆਓ ਕੋਈ ਰਹਿ ਨਾ ਜਾਏ ਸਾਰੇ ਬੋਲੋ ਵੀ ਤੇ ਸਾਰੇ ਕਿਰਪਾ ਕਰੋ ਬੋਲੇ ਸੋ ਨਿਹਾਲ ਮਹਾਰਾਜ ਸੱਜ ਦੇ ਦੀਵਾਨ ਬੋਲੇ ਸੋ ਨਿਹਾਲ 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 ਆਗੇ ਭਈ ਨਵੀ ਚਲਾਇਓ ਹਰ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਪਾਗਾਂ ਵਾਲੇ ਹਨ ਜਿਨ੍ਹਾਂ ਉੱਤੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਜਿਹੜੇ ਅਮਰ ਛੱਕ ਕੇ ਗੁਰੂ ਵਾਲੇ ਬਣੇ ਨੇ ਧਿਆਨ ਦੇਣਾ ਸੰਗਤ ਜੀ ਲੱਖ ਲੱਖ ਉਹਨਾਂ ਗੁਰਮੁਖਾਂ ਨੂੰ ਵਧਾਈਆਂ ਚੜ੍ਹਦੀ ਕਲਾ ਵਿੱਚ ਰਹਿਣਾ ਜੋ ਮਰਜ਼ੀ ਹੋ ਜਾਵੇ ਹੁਣ ਪਿੱਛੇ ਨਹੀਂ ਮੁੜਨਾ ਰੱਤੇ ਸਹੀ ਜੇ ਮੁੱਖ ਨਾ ਮੁੜਨ ਜਿੰਨੀ ਸੰਜਾਤਾ ਸਾਈ ਸੱਚੇ ਪਾਤਸ਼ਾਹ ਮਿਹਰ ਕਰਨ ਅਮਰ ਦੀ ਦਾਤ ਬਖਸ਼ੀ ਹੈ ਹੁਣ ਰਹਿਤਾਂ ਵਿੱਚ ਵੀ ਪਰਪੱਕ ਰਹਿਣਾ ਹੈ ਕਿੰਨੀ ਸੰਗਤ ਵਿੱਚ ਸਤਿਕਾਰ ਹੋਇਆ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਇਸ ਸਤਿਕਾਰ ਨੂੰ ਹਮੇਸ਼ਾ ਸੰਭਾਲ ਕੇ ਰੱਖਿਓ ਗੁਰਮੁਖੋ
ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਸਿਖਾਇਆ ਮਨ ਲੱਗ ਜਾਂਦਾ ਇਹ ਕਰੀ ਇੱਥੇ ਆ ਕੇ ਤੇ ਦਿਲ ਕਰਦਾ ਵੀ ਬਸ ਹੁਣ ਬਾਬਿਆਂ ਨਾਲ ਹੀ ਤੁਰ ਚੱਲੀਏ ਕਈ ਵੇਖੇ ਨੇ ਬੜੇ ਵਿਰਾਗੀ ਹੋ ਜਾਂਦੇ ਨੇ ਪਿੱਛੇ ਹੀ ਤੁਰ ਪੈਂਦੇ ਨੇ ਦੀਵਾਨ ਲਾ ਕੇ ਆਈ ਦਾ ਅਗਲੇ ਦਿਨ ਹੀ ਪਹੁੰਚ ਜਾਣਗੇ ਬਸ ਜੀ ਤੁਹਾਡੇ ਨਾਲ ਹੀ ਰਹਿਣਾ ਵੇਖੇ ਨੇ ਬੜੇ ਉਹਨੂੰ ਕਈ ਦਾ ਪਹਿਲਾਂ 3 ਸਾਲ ਲੰਗਰ ਚ ਸੇਵਾ ਕਰਨੀ ਪੈਣੀ ਡੰਗਰਾਂ ਵਾਲੇ ਵੀ ਡਿਊਟੀ ਲੱਗ ਸਕਦੀ ਹੈ ਮੱਝਾਂ ਉਧਰ ਵੀ ਜਾਣਾ ਪੈ ਸਕਦਾ ਬਸ ਫਿਰ ਮਹੀਨਾ ਵੀ ਨਹੀਂ ਕੱਟਦੇ ਕਈ ਕਿਧਰ ਹੀ ਉੱਡ ਜਾਂਦਾ ਵਿਰਾਗ। ਇੱਥੇ ਬੜੇ ਨੇ ਜਿਹੜੇ ਕਹਿਣਗੇ ਅਸੀਂ ਹੁਣ ਤੇ ਬਸ ਨਾਮ ਹੀ ਜਪਿਆ ਕਰਾਂਗੇ, ਪਰ ਉਹ ਜਿਹੜਾ ਘਰ ਬਾਬਾ ਘਰ ਘਰ ਚ ਰੱਖਿਆ ਟੈਲੀਵਿਜ਼ਨ, ਉਹਦੇ ਸਿੱਖ ਜ਼ਿਆਦਾ ਹੋ ਗਏ ਨੇ ਲੋਕ। ਸਤਿਗੁਰੂ ਦੀ ਘੱਟ ਤੇ ਉਹਦੀ ਬਹੁਤੀ ਮੰਨਦੇ ਨੇ, ਜਿਹੋ ਜਿਹੇ ਪਹਿਰਾਵੇ ਵਹਿੰਦੇ ਨੇ ਉਹੋ ਜਿਹੇ ਪਾ ਲੈਂਦੇ। ਮੈਂ ਆਖਿਆ ਕਿੱਡਾ ਗਰੀਬ ਘਸੀ ਪੈਂਟ ਪਾਈ ਫਿਰਦਾ, ਕਹਿੰਦੇ ਘਸੀ ਨਹੀਂ ਜੀ ਇਹ ਰਿਵਾਜ ਹੈ। ਹੁਣ ਪਾਟੀਆਂ ਦਾ ਗੋਡੇ ਕੋਲੋਂ ਪਾਟੀ ਪੈਂਟ ਰਿਵਾਜ ਵੇਖੋ ਕਿੱਦਾਂ ਦੇ, ਜਿੱਦਾਂ ਦੇ ਵਹਿੰਦੇ ਨੇ ਉਦਾਂ ਦੇ ਪਾ ਲੈਂਦੇ। ਗੁਰਮੁਖੋ ਪਹਿਰਾਵਾ ਬਦਲ ਜਾਂਦਾ ਥੋੜੇ ਚਿਰ ਬਾਅਦ, ਪਰ ਸਤਿਗੁਰੂ ਦਾ ਪਵਾਇਆ ਬਣਨਾ ਪੰਜ ਪਿਆਰਿਆਂ ਦਾ। ਜਿਹੜਾ ਮਰਜ਼ੀ ਲਿਆ ਕੇ ਇੱਥੇ ਪੰਜ ਪਿਆਰਿਆਂ ਦੇ ਬਰਾਬਰ ਖਿਲਾਰੋ, ਖਾ ਕੇ ਲੈ ਆਓ ਵਿੱਚੋਂ। ਦੱਸੋ ਮੈਨੂੰ ਹੈ ਕੋਈ ਇਦੂ ਵੱਧ ਥੱਬ ਕਿਸੇ ਦੇ? ਬਾਹਰੀ ਬਣਨਾ ਹੈ, ਬਾਹਰਲਾ ਬਾਣਾ ਕਲਗੀ ਧਰਮ ਨੇ ਦਿੱਤਾ, ਜਿਹੜਾ ਹੈ ਕੋਈ ਇਹੋ ਜਿਹਾ ਬਾਣਾ ਦੇ ਸਕਦਾ? ਸਤਿਗੁਰਾਂ ਨੇ ਬਾਣਾ ਦਿੱਤਾ, ਉਹ ਬਾਣਾ ਹੀ ਜਿਹੜਾ ਪਾ ਲੈਂਦੇ ਨੇ ਸਾਡਾ, ਉਹਨਾਂ ਅੱਗੇ ਸਿਰ ਝੁੱਕ ਜਾਂਦਾ। ਉਹ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੇ ਸਿਰ ਦਿੱਤੇ ਨੇ? ਉਹ ਕਿਹੋ ਜਿਹੇ ਹੋਣਗੇ ਜਿਨ੍ਹਾਂ ਨੇ ਆਪਾਂ ਕੁਰਬਾਨ ਕੀਤਾ? ਕੌਣ ਬਣ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ? ਕਿੱਡੀ ਵੱਡੀ ਸੋਚ ਹੈ। ਸਭ ਨਾਲੋਂ ਵੱਧ ਜੇ ਫੱਬਦਾ ਤੇ ਗੁਰੂ ਕਾ ਸਿੰਘ ਫੱਬਦਾ, ਇਹ ਅਮਰੀਕਾ ਵਾਲਿਆਂ ਨੇ ਕਿਹਾ, ਖੋਜ ਕੀਤੀ, ਸਾਰੀ ਦੁਨੀਆ ਚ ਫਿਰੇ ਨੇ, ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਵੇਖੇ ਨੇ, ਪਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਦਾੜੇ ਵਾਲਾ ਸਿੰਘ ਦਸਤਾਰ ਸਜਾ ਕੇ ਜਦੋਂ ਖਲੋਂਦਾ ਹੈ ਓਨੀ ਫੱਬ ਕਿਸੇ ਦੀ ਵੀ ਨਹੀਂ। ਗੁਰਮੁਖੋ ਤੋੜ ਨਿਭਾਉਣ ਵਾਲੇ ਵਿਰਲੇ ਹੀ ਹੁੰਦੇ ਨੇ, ਇਹ ਤੇ ਬਾਹਰੀ ਹੈ, ਬਰਾਬਰ ਨਹੀਂ ਕੋਈ। ਕੋਈ ਅੰਦਰਲੀ ਕਮਾਈ ਕਰ ਲਵੇ, ਮੈਂ ਕੱਲ ਵੀ ਇਹ ਕਰਜ਼ ਕੀਤੀ ਸੀ, ਅੰਦਰੋਂ ਅਸੀਂ ਇੰਨੇ ਟੁੱਟ ਗਏ ਹਾਂ, ਸਾਡੇ ਮਨ ਨੂੰ ਇੰਨਾ ਸੋਕਾ ਲੱਗ ਗਿਆ ਕਿ ਕਈ ਅੱਜ ਉਹ ਨੇ ਜਿਹੜੇ ਕਹਿੰਦੇ ਨੇ ਮੈਨੂੰ ਜ਼ਿੰਦਗੀ ਪਿਆਰੀ ਨਹੀਂ ਲੱਗਦੀ, ਮੇਰਾ ਜੀ ਕਰਦਾ ਮਰ ਜਾ ਕੁਝ ਖਾ ਕੇ। ਬੜੇ ਨੇ ਆਤਮ ਹੱਤਿਆ ਕਰਨ ਵਾਲੇ, ਅੰਦਰ ਨੂੰ ਸੋਕਾ ਲੱਗਿਆ ਹੋਇਆ, ਪਰ ਆਓ ਕੋਈ ਕਮਾਈ ਕਰ ਲੈ, ਬਾਹਰ ਹੋਵੇ ਬਾਣਾ ਅੰਦਰ ਹੋਵੇ ਬਾਣੀ, ਤੋੜ ਨਿਭਾ ਦੇਵੇ, ਪਰ ਹੈ ਕੰਮ ਔਖਾ। ਸੋਫੇ ਤੇ ਬਹਿ ਜੋ ਝੁੱਕ ਜਾਂਦਾ, ਉੱਠ ਪਈਏ ਫਿਰ ਓਦਾਂ ਹੀ ਹੋ ਜਾਂਦਾ। ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰ ਤੋੜ ਨਿਭਾਉਣਾ ਔਖਾ ਏ, ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਤੋੜ ਨਿਭਾਉਣਾ ਔਖਾ ਏ,
ਸਿੱਖਿਆ ਸਿਖਾਇਆ ਮਨ ਲੱਗ ਜਾਂਦਾ
ਤੋੜ
ਨਿਭਾਉਣਾ ਔਖਾ ਏ,
ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰਬਤ, ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪਰ ਪ੍ਰੇਮ ਛੁਪਾਉਣਾ ਔਖਾ ਏ, ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪ੍ਰੇਮ ਛੁਪਾਉਣਾ ਔਖਾ ਏ,
ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪ੍ਰੇਮ ਛੁਪਾਉਣਾ ਔਖਾ ਏ, ਅੱਖੀਆਂ ਵਿੱਚ ਪਰਬਤ ਛੁਪ ਜਾਂਦੇ
ਅੱਖੀਆਂ ਵਿੱਚ ਪਰਬਤ, ਬੋਲੋ ਭੈਣੋ ਪ੍ਰੇਮ ਛੁਪਾਉਣਾ ਔਖਾ ਏ, ਬਾਣੀ ਪੜ੍ਹਨੀ ਸੌਖੀ ਏ ਅਮਲ ਕਮਾਉਣਾ ਔਖਾ ਏ,
ਬਾਣੀ ਪੜ੍ਹਨੀ ਸੌਖੀ
ਬਣ ਜਾਂਦਾ ਸੇਵਕ ਤੇ ਹਰ ਕੋਈ ਬਣ ਜਾਂਦਾ ਸੁਰ ਕਲੀਤ ਕੌੜਾ ਸੇਵਕ ਤੇ ਹਰ ਕੋਈ ਬਣ ਜਾਂਦਾ ਕਲੀਤ ਕੌੜਾ
ਵਿੱਚ ਬੜਾ ਕੁਝ ਛੁਪਾ ਲੈਂਦੀ ਹੈ ਪਰ ਦੁਨੀਆਂ ਚ ਕੋਈ ਨਹੀਂ ਐਸਾ ਜੰਮਿਆ ਜਿਹੜਾ ਪ੍ਰੇਮ ਨੂੰ ਛੁਪਾ ਸਕੇ। ਪਿਆਰ ਵਾਲੇ ਦੀਆਂ ਅੱਖਾਂ ਹੀ ਹੋਰ ਹੁੰਦੀਆਂ ਨੇ, ਨਫ਼ਰਤ ਵਾਲੇ ਦੀਆਂ ਅੱਖਾਂ ਬੋਲਦੀਆਂ ਨੇ, ਪਤਾ ਲੱਗ ਜਾਂਦਾ ਵੇਖਣ ਸਾਰ। ਜਿਹੜਾ ਪ੍ਰੇਮ ਕਰਨ ਵਾਲਾ ਸਤਿਗੁਰੂ ਨੂੰ, ਹੁਣ ਤੁਸੀਂ ਵੇਖਿਓ ਕਈ ਵਾਰੀ ਦੁਨੀਆਂ ਹੀ ਮੱਥਾ ਟੇਕਦੀ ਹੈ, ਜਿਹੜੇ ਸ਼ਰਧਾਵਾਨ ਹੁੰਦੇ ਨੇ ਉਹਨਾਂ ਦੇ ਮੱਥਾ ਟੇਕਣ ਵਿੱਚ ਬੜਾ ਫਰਕ ਹੁੰਦਾ, ਉਹਨਾਂ ਦੇ ਨਮਸਕਾਰ ਕਰਨ ਵਿੱਚ ਅੰਤਰ ਹੁੰਦਾ ਹੈ, ਉਹ ਵੱਖਰੇ ਹੁੰਦੇ ਨੇ। ਧਿਆਨ ਦੇਣਾ ਸੰਗਤ ਜੀ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੀ ਤੋੜ ਨਿਭਾਇਆ ਜਾ ਸਕਦਾ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀ। ਸੇਵਕ ਨੇ ਜਿਹੜੇ ਤੋੜ ਨਿਭਾ ਜਾਂਦੇ ਨੇ, ਬੜੇ ਨੇ ਜਿਹੜੇ ਰਸਤੇ ਵਿੱਚੋਂ ਮੁੜ ਆਉਂਦੇ ਨੇ, ਤੁਰ ਪੈਂਦੇ ਆ ਪਰ ਸਿਰੇ ਤੱਕ ਨਹੀਂ ਪਹੁੰਚ ਸਕਦੇ। ਵੈਰਾਗ ਪੈਦਾ ਤੇ ਹੁੰਦਾ, ਥੋੜੇ ਚਿਰ ਬਾਅਦ ਖਤਮ ਹੋ ਜਾਂਦਾ, ਪਰ ਨਮਸਕਾਰ ਉਹਨਾਂ ਗੁਰਮੁਖਾਂ ਦੇ ਚਰਨਾਂ ਵਿੱਚ। ਇਤਿਹਾਸ ਪੜ੍ਹ ਕੇ ਵੇਖੀਏ ਹੈਰਾਨ ਹੋ ਜਾਈਦਾ ਹੈ, ਅਸੀਂ ਤੇ ਕੁਛ ਵੀ ਨਹੀਂ। ਅੱਜ ਤੇ ਕੇਵਲ ਅੰਮ੍ਰਿਤ ਛਕਣ ਵਾਸਤੇ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਅੱਜ ਤੇ ਕੇਵਲ ਇੰਨਾ ਹੀ ਕਿਹਾ ਜਾਂਦਾ, ਸਿੰਘੋ ਗੁਰੂ ਵਾਲੇ ਬਣ ਜਾਓ, ਨਾਂ ਨਾਲ ਸਿੰਘ ਲੱਗਿਆ ਸਿੰਘ ਸੱਜ ਜਾਓ। ਪਰ ਵੇਖੋ ਪਿਆਰਿਓ, ਸਾਡਾ ਇਤਿਹਾਸ ਪੜ੍ਹ ਕੇ ਗੁਰੂ ਕਿਆਂ ਸਿੰਘਾਂ ਨੇ ਤਲੀਆਂ ਤੇ ਸੀਸ ਰੱਖੇ ਨੇ, ਸੀਸ ਵੀ ਭੇਟ ਕੀਤੇ ਨੇ ਸਤਿਗੁਰੂ ਦੇ ਦਰ ਤੇ ਜਾ ਕੇ, ਇੰਨੀ ਸ਼ਰਧਾ ਸੀ ਉਹਨਾਂ ਦੇ ਅੰਦਰ। ਤੇ ਮੈਂ ਹਮੇਸ਼ਾ ਅਰਜ ਕੀਤੀ ਹੈ, ਅਸੀਂ ਤਲੀਆਂ ਤੇ ਸੀਸ ਕੀ ਰੱਖਣੇ ਨੇ, ਅਸੀਂ ਤਲੀਆਂ ਦਾ ਬੁੱਕ ਬਣਾ ਕੇ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਹੀ ਲੈ ਲਈਏ, ਇਹੀ ਬੜੀ ਵੱਡੀ ਗੱਲ ਹੋਏਗੀ। ਸਮਾਂ ਬੜਾ ਭਿਆਨਕ ਹੈ ਸਤ ਸੰਗਤ ਜੀ। ਮੈਂ ਕੱਲ ਵੀ ਇੱਕ ਅਰਜ ਤੁਹਾਡੇ ਚਰਨਾਂ ਚ ਕੀਤੀ ਸੀ, ਜੰਮੇ ਆ ਮਾਂ ਪਛਾਣੀ ਹੈ, ਪਿਤਾ ਪਛਾਣਿਆ, ਭੈਣ ਭਰਾ ਸਾਖ ਸੰਬੰਧੀ ਪਛਾਣੇ ਨੇ, ਆਏ ਆ ਸਿੱਖ ਘਰਾਨਿਆਂ ਵਿੱਚ ਜਨਮ ਵੀ ਹੋਏ ਨੇ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਚੋਂ ਕਿਸੇ ਵਿਰਲੇ ਨਹੀਂ ਪਛਾਣਨਾ। ਏਦਾਂ ਹੀ ਇੱਕ ਦਿਨ ਚਿਖਾ ਤੇ ਰੱਖ ਦੇਣਗੇ, ਸੜ ਜਾਣਾ ਸਾਰਾ ਕੁਝ, ਆ ਅੱਖਾਂ ਵੀ ਸੜ ਜਾਣੀਆਂ ਨੇ, ਮੌਲਕ ਦਾਤ ਵਾਹਿਗੁਰੂ ਨੇ ਦਿੱਤੀ ਸੀ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪਛਾਣ ਹੀ ਨਹੀਂ ਸਕਦੇ। ਜਿਹੜਾ ਪਛਾਣ ਲਏ ਉਹਨੂੰ ਇਹ ਕਹਿਣਾ ਪਏਗਾ ਵੀ ਤੂੰ ਅੰਮ੍ਰਿਤ ਛਕ ਲੈ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਛਾਣ ਲਏਗਾ ਉਹਨੂੰ ਇਹ ਕਹਿਣਾ ਪਏਗਾ ਵੀ ਸਤਿਗੁਰੂ ਤੋਂ ਬਾਅਦ ਜਾਈ ਪਹਿਲਾਂ ਨਾ ਜਾਈ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਦਾ ਹੈ ਉਹਨੂੰ ਕਹਿਣਾ ਪਏਗਾ ਵੀ ਤੂੰ ਅੰਮ੍ਰਿਤ ਦਾੜੀ ਰੱਖ, ਕੇਸ ਰੱਖ, ਉਹਨੂੰ ਕਹਿਣ ਦੀ ਲੋੜ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪਛਾਣੇ ਹੀ ਨਹੀਂ ਅਸੀਂ। ਗੁਰਮੁਖੋ ਸਾਡਾ ਇਤਿਹਾਸ ਪੜ੍ਹ ਕੇ ਵੇਖੋ, ਇੰਨਾ ਪਿਆਰ ਸਿੱਖ ਗੁਰੂ ਨਾਲ ਕਰਦੇ ਸਨ। ਮੈਂ ਅੱਜ ਦਿਨ ਦੇ ਦੀਵਾਨ ਵਿੱਚ ਵੀ ਇਹ ਬੇਨਤੀ ਕੀਤੀ ਸੀ, ਸਾਨੂੰ ਜਾਣਦਾ ਕੌਣ ਹੈ, ਸਾਨੂੰ ਪੁੱਛਦਾ ਕੌਣ ਹੈ, ਜਿਨ੍ਹਾਂ ਵਾਸਤੇ ਦਿਨ ਰਾਤ ਮਰਨੇ ਆ, ਜਿਨ੍ਹਾਂ ਵਾਸਤੇ ਦਿਨ ਰਾਤ ਕਮਾਈਆਂ ਕਰਨੇ ਆ, ਜਿਨ੍ਹਾਂ ਵਾਸਤੇ ਕਹਿੰਦੇ ਆ ਵੱਡੀ ਤੋਂ ਵੱਡੀ ਕੋਠੀ ਬਣਾ ਦੇ ਆ, ਜਿਨ੍ਹਾਂ ਵਾਸਤੇ ਕਹਿੰਦੇ ਆ ਇੰਨੀ ਜ਼ਮੀਨ ਬਣਾ ਦੇ ਆ, ਇੰਨੀ ਜਾਇਦਾਦ ਬਣਾ ਦੇ ਆ, ਮੇਰੇ ਬੱਚੇ ਮੇਰੇ ਬਣ ਜਾਣ, ਮੈਨੂੰ ਚੰਗਾ ਕਹਿਣ, ਮੈਨੂੰ ਯਾਦ ਰੱਖਣ, ਪਰ ਇਹੀ ਬੱਚੇ ਨੇ ਥੋੜਾ ਚਿਰ ਫੋਟੋ ਲਾ ਦੇਣਗੇ, ਬਾਅਦ ਵਿੱਚ ਉਹ ਵੀ ਲੈ ਜਾਣੀ, ਕਹਿਣਗੇ ਮਰਿਆ ਮੱਥੇ ਲੱਗਦਾ ਲਾ ਦਿਓ। ਸਾਲ ਦੋ ਸਾਲ ਚਾਰ ਸਾਲ ਤੋਂ ਬਾਅਦ ਕਿੰਨੇ ਯਾਦ ਕਰਨਾ ਹੈ? ਸਾਨੂੰ ਜਾਣਦਾ ਕੌਣ ਹੈ, ਸਾਨੂੰ ਪੁੱਛਦਾ ਕੌਣ ਹੈ? ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਉਹ ਨੇ ਜਿਨ੍ਹਾਂ ਤੋਂ ਲੱਖਾਂ ਸਿੰਘਾਂ ਨੇ ਆਪਣੀਆਂ ਜਾਨਾਂ ਵਾਰੀਆਂ, ਜਿਨ੍ਹਾਂ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਲੱਖਾਂ ਨੇ ਆਪਣੇ ਸੀਸ ਭੇਟ ਕੀਤੇ ਨੇ। ਬੜੇ ਇਹੋ ਜਿਹੇ ਮਰ ਜੀਵੜੇ ਸਿੰਘ ਹੋਏ ਨੇ ਜਿਨ੍ਹਾਂ ਨੇ ਸਾਧ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪਣਾ ਸਭ ਕੁਝ ਵਾਰਿਆ। ਉਹ ਮਹਾਨ ਬੀਬੀਆਂ ਹੋਈਆਂ ਨੇ ਜਿਨ੍ਹਾਂ ਨੇ ਸਤਿਗੁਰੂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਆਪਣਿਆਂ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਆਂਦਰਾਂ ਦੇ ਵੀ ਹਾਰ ਆਪਣਿਆਂ ਗਲਾਂ ਵਿੱਚ ਪਵਾਏ ਨੇ। ਇਹ ਬੜੀ ਵੱਡੀ ਸ਼ਖਸੀਅਤ ਹੈ। ਸ਼ਾਇਦ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਜਿਸ ਬੰਦੇ ਦਾ ਵੀ ਅਸੀਂ ਸਤਿਕਾਰ ਕਰਨੇ ਆ ਅਸੀਂ ਸ਼ਖਸੀਅਤ ਵੇਖ ਕੇ ਕਰਨੇ ਆ। ਅਸੀਂ ਕਿਸੇ MLA ਨੂੰ ਆਏ ਨੂੰ ਵੱਖਰੀ ਵੱਖਰਾ ਉਹਦਾ ਅਸੀਂ ਸਤਿਕਾਰ ਕਰਨੇ ਆ, ਉਹਦਾ ਕਾਰਨ ਕੀ ਹੈ? ਅਸੀਂ ਕਹਿੰਦੇ ਹਾਂ ਇਹਨੂੰ 50,000 ਵੋਟ ਪਈ ਸੀ, ਅਸੀਂ ਕਹਿੰਦੇ ਹਾਂ ਇਹਨੂੰ 1,00,000 ਵੋਟ ਪਈ ਸੀ ਜਿੱਤਿਆ ਸੀ, ਇਹਦੇ ਮਗਰ 1,00,000 ਬੰਦਾ ਹੈ, ਅਸੀਂ ਇਹ ਕਹਿੰਦੇ ਹਾਂ। ਕਿਸੇ ਮੰਤਰੀ ਦਾ ਸਤਿਕਾਰ ਕਿਉਂ ਕਰਨੇ ਆ? ਇਹਨੂੰ ਜੀ 2,50,000 ਲੋਕਾਂ ਨੇ ਵੋਟ ਪਾਈ ਸੀ, ਇਹਨੂੰ 4,00,000 ਬੰਦਾ ਇਹਦੇ ਪਿੱਛੇ ਹੈ, 10,00,000 ਬੰਦਾ ਇਹਦੇ ਪਿੱਛੇ ਹੈ, ਤਾਂ ਉਹਦਾ ਸਤਿਕਾਰ ਹੈ। ਪਰ ਗੁਰਮੁਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਖਸੀਅਤ ਵੇਖੋ ਕਿੱਡੀ ਵੱਡੀ ਹੈ। ਕਿੰਨੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਝੁਕਦੇ ਨੇ ਇੱਕ ਦਿਨ ਵਿੱਚ? ਕੌਣ ਹੈ ਜਿਹਦੇ ਵਾਸਤੇ ਲੋਕਾਂ ਨੇ ਇੰਨੀਆਂ ਜਾਨਾਂ ਵਾਰੀਆਂ ਹੋਣ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੇ ਸਤਿਗੁਰੂ ਦੀ ਨਰਾਦਰੀ ਨਹੀਂ ਹੋਣ ਦਿੱਤੀ, ਕੁਰਬਾਨ ਹੋ ਗਏ। ਆ ਪਿੱਛੇ ਜੇ ਨਨਕਾਣਾ ਸਾਹਿਬ ਦਾ ਸਾਕਾ ਲੰਘ ਕੇ ਹਟਿਆ ਹੈ, ਉੱਥੇ ਭਾਈ ਲਛਮਣ ਸਿੰਘ ਧਾਰੋਵਾਲ ਸ਼ਹੀਦ ਹੋਇਆ ਸੀ, ਤੇ ਭਾਈ ਲਛਮਣ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਉੱਤੇ ਨਰੈਣੂ ਮਹੰਤ ਦੇ ਬੰਦਿਆਂ ਨੇ ਗੋਲੀਆਂ ਚਲਾਈਆਂ ਸਨ, ਤੇ ਉਸ ਵੇਲੇ ਭਾਈ ਲਛਮਣ ਸਿੰਘ ਧਾਰੋਵਾਲ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਏਦਾਂ ਜੱਫਾ ਪਾ ਲਿਆ ਸੀ, ਉੱਪਰ ਦੀ ਬਾਹਾਂ ਪਾ ਲਈਆਂ ਸਨ, ਮੋਢਿਆਂ ਚ ਗੋਲੀਆਂ ਲੱਗੀਆਂ, ਬਾਹਾਂ ਚ ਗੋਲੀਆਂ ਲੱਗੀਆਂ। ਉਹ ਕਹਿੰਦਾ ਸੀ ਮੇਰੇ ਸਤਿਗੁਰੂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਇਹ ਐਸੀ ਸ਼ਖਸੀਅਤ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਹੁਣ ਵੀ ਜਾਨਾਂ ਵਾਰਦੇ ਨੇ। ਆ ਪਿੱਛੇ ਜੇ ਜਿਹੜਾ ਰੌਲਾ ਚੱਲਿਆ ਸਾਲ ਹੀ ਹੋਇਆ, ਅਜੇ 3 ਸਿੰਘ ਸ਼ਹੀਦ ਹੋਏ ਨੇ ਸਾਡੇ, ਭਾਈ ਕਮਲਜੀਤ ਸਿੰਘ ਸੰਗਰੂਰ ਤੋਂ, ਭਾਈ ਬਲਕਾਰ ਸਿੰਘ ਬੰਬੇ ਤੋਂ, ਭਾਈ ਹਰਿਮੰਦਰ ਸਿੰਘ ਡੱਬ ਵਾਲੀ ਮੰਡੀ ਤੋਂ, 3 ਸਿੰਘ ਹੁਣ ਵੀ ਸ਼ਹੀਦ ਹੋਏ ਨੇ। ਕੌਣ ਵਾਰਦਾ ਸਾਡੇ ਵਾਸਤੇ ਜਾਣ? ਸਾਨੂੰ ਪੁੱਛਦਾ ਕੌਣ ਹੈ? ਪਰ ਸਾਡੇ ਸਤਿਗੁਰੂ ਬੜੇ ਮਹਾਨ ਨੇ। ਪਰ ਖਿਮਾ ਕਰਨਾ, ਜਿੰਨੇ ਸਾਡੇ ਸਤਿਗੁਰੂ ਮਹਾਨ ਨੇ ਓਨੇ ਹੀ ਅਸੀਂ ਸ਼ੈਤਾਨ ਬਣਦੇ ਜਾ ਰਹੇ, ਓਨੇ ਹੀ ਅਸੀਂ ਥੱਲੇ ਨੂੰ ਆ ਰਹੇ। ਸਾਡਾ ਗੁਰੂ ਤੇ ਬੜਾ ਵੱਡਾ ਸੀ, ਪਰ ਦੁੱਖ ਇਸ ਗੱਲ ਦਾ ਸੀ ਪਛਾਣ ਹੀ ਨਹੀਂ ਸਕੇ ਸਤਿਗੁਰੂ ਹੈ ਕੌਣ ਨੇ। ਮੈਂ ਵੇਖਿਆ ਹੈ ਸ਼ਹਿਰਾਂ ਦੇ ਵਿੱਚ ਤੇ ਕੁਝ ਨਾ ਕੁਝ ਕਿਰਪਾ, ਪਿੰਡਾਂ ਵਿੱਚ ਵੇਖਿਆ ਹੈ ਬੁਰਾ ਹਾਲ ਹੈ। ਮੈਂ ਕਈ ਪਿੰਡਾਂ ਵਿੱਚ ਇੱਥੇ ਤੁਹਾਡੇ ਨੇੜੇ ਨੇੜੇ ਗਿਆ, ਪੰਜਾਬ ਵਿੱਚੋਂ ਕੋਈ 2-4 ਲੱਭਦੇ ਨੇ ਜਿਨ੍ਹਾਂ ਦੇ ਉੱਪਰ ਦੀ ਗਾਤਰੇ ਪਾਏ ਹੋਏ ਨੇ, ਥੋੜੀਆਂ ਥੋੜੀਆਂ ਅੱਧ ਕੱਟੀਆਂ ਜੀਆਂ ਦਾੜੀਆਂ ਰੱਖੀਆਂ ਹੋਈਆਂ ਨੇ, ਰੱਖੀਆਂ ਵੀ ਨੇ ਕੱਟੀਆਂ ਵੀ ਹੋਈਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਭੁੱਲ ਗਏ ਆ ਗੁਰਮੁਖੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਿੱਖੀਏ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਹੈ ਉਹਨਾਂ ਦਾ ਸਤਿਕਾਰ ਅੱਜ ਤੱਕ ਹੋ ਰਿਹਾ, ਉਹਨਾਂ ਨੂੰ ਦੁਨੀਆ ਯਾਦ ਰੱਖਦੀ। ਸਾਨੂੰ ਅੱਜ ਸਭ ਤੋਂ ਵੱਡਾ ਫਿਕਰ ਹੈ ਮੇਰੇ ਬੱਚੇ ਪਤਾ ਨਹੀਂ ਮੇਰੇ ਬਣਨਗੇ ਕਿ ਨਹੀਂ। ਅੱਜ ਕੱਲ ਮਾਤਾ ਪਿਤਾ ਰੁਲ ਰਹੇ ਨੇ, ਮਾਤਾ ਪਿਤਾ ਦਾ ਸਤਿਕਾਰ ਅਸੀਂ ਭੁੱਲਦੇ ਜਾ ਰਹੇ ਹਾਂ। ਕਿੰਨਾ ਫਰਕ ਪੈ ਗਿਆ, ਸਾਡਾ ਕਲਚਰ ਕਿੰਨਾ ਬਦਲ ਗਿਆ। ਅੱਗੇ ਕੋਈ ਵਿਆਹ ਪੈਲਸ ਵਿੱਚ ਨਹੀਂ ਸੀ ਹੁੰਦਾ, ਹੁਣ ਘਰਾਂ ਚ ਵਿਆਹ ਹੀ ਨਹੀਂ ਹੁੰਦਾ, ਕੋਈ ਸਭ ਲੋਕ ਪੈਲਸਾਂ ਚ ਕਰਦੇ ਨੇ। ਕੋਈ ਸਮਾਂ ਸੀ ਸਾਡੇ ਪੰਜਾਬ ਦੀ ਧਰਤੀ ਤੇ, ਇਹ ਸਮਾਂ ਤੇ ਮੈਂ ਆਪਣੀ ਅੱਖੀਂ ਵੇਖਿਆ ਹੈ, 90, 95 ਤੋਂ ਲੈ ਕੇ 95, 96 ਤੱਕ ਵੀ 88, 90 ਦਾ ਸਮਾਂ ਸੀ ਜਿਹੜਾ ਥੋੜੀ ਥੋੜੀ ਮੈਨੂੰ ਵੀ ਸੰਭਾਲ ਹੈ। ਉਹਨਾਂ ਵੇਲਿਆਂ ਦੇ ਵਿੱਚ 11 ਬੰਦੇ ਬਰਾਤ ਜਾਂਦੇ ਸੀ, 13 ਸੀ ਤੇ 14 ਨਹੀਂ ਸੀ ਹੁੰਦੇ। ਪਰ ਹੁਣ ਕੀ ਹੋ ਗਿਆ, ਹੁਣ ਫੇਰ ਉਹੀ 200, 400, 1,000 ਬੰਦਾ ਵੀ ਜਾਂਦਾ ਬਰਾਤਾਂ ਚ। ਹੁਣ ਫੇਰ ਉਵੇਂ ਜਿਵੇਂ ਕਹਿੰਦੇ ਦਾਜ ਤੇ ਹੇਜ ਨਹੀਂ ਲੈਣਾ, ਹੁਣ ਕਹਿੰਦੇ ਨੇ 100 ਬੰਦਾ 100 ਮੁਰਗਾ ਚਾਹੀਦਾ। ਕਿੰਨਾ ਕੁਝ ਉਵੇਂ ਜਿਵੇਂ ਫੇਰ ਚੱਲ ਪਿਆ, ਦਾਜ ਤੇ ਹੇਜ ਦੀ ਬਿਮਾਰੀ ਫੇਰ ਸਾਡੇ ਚ ਆ ਵੜੀ। ਕਿੰਨਾ ਫਰਕ ਫੇਰ ਪੈ ਗਿਆ, ਹੌਲੀ ਹੌਲੀ ਵੇਖੋ ਕਿੰਨਾ ਬਦਲ ਗਿਆ ਸਾਰਾ ਕੁਛ। ਰਿਸ਼ਤੇਦਾਰੀਆਂ ਵਿੱਚ ਹੁਣ ਪਿਆਰ ਨਹੀਂ ਰਿਹਾ, ਵਪਾਰ ਵੱਧ ਗਿਆ। ਪਿਆਰ ਵਾਲੀ ਤੇ ਗੱਲ ਹੀ ਨਹੀਂ ਕਿਤੇ ਰਹੀ। ਪੈਲਸ ਵਿੱਚ ਹੀ ਅਗਲਾ ਆਉਂਦਾ, ਪੈਲਸ ਵਿੱਚ ਹੀ ਸ਼ਗਨ ਦੇ ਤਾ, ਪੈਲਸ ਚ ਡੱਬਾ ਮਠਿਆਈ ਦਾ ਦੇ ਦਿਓ, ਨਿਬੜ ਜਾਂਦਾ ਕੰਮ। ਬਸ ਬਦਲ ਗਿਆ ਸਾਰਾ ਕੁਛ। ਤੇ ਮੈਂ ਆ ਪਿੱਛੇ ਜੇ ਚਾਰ ਵਿਆਹ ਅਟੈਂਡ ਕੀਤੇ ਨੇ, ਮੈਂ ਇਹ ਬੇਨਤੀ ਹੁਣ ਹਰ ਸਟੇਜ ਤੇ ਕਰਦਾ। ਕੁਦਰਤੀ ਅਟੈਂਡ ਕਰਨੇ ਪਏ, ਸਾਡੇ ਉੱਥੇ ਨੇੜੇ ਦੇ ਪਰਿਵਾਰ ਸਨ, ਉਹ ਕਹਿੰਦੇ ਜੀ ਅਸੀਂ ਆਨੰਦ ਕਾਰਜ ਇੱਥੇ ਕਰਾਉਣੇ ਨੇ ਤੇ ਸਾਡੀ ਇੱਛਾ ਹੈ ਵੀ ਆਨੰਦ ਕਾਰਜ ਵਿੱਚ ਤੁਸੀਂ ਬੈਠੇ ਹੋ ਜਾਂ ਪੱਲਾ ਫੜਾ ਦੇ। ਤੇ ਮੈਂ ਆਨੰਦ ਕਾਰਜ ਹੁੰਦਿਆਂ ਵੇਖੇ ਨੇ, ਸਾਡੇ ਸਿੰਘ ਨੇ ਆਨੰਦ ਕਰਾਏ ਚਾਰ ਵਿਆਹ ਆਨੰਦ ਕਾਰਜ ਤੇ ਮੈਂ ਬਹਿ ਕੇ ਵੇਖਿਆ। ਉਹ ਚਾਰ ਲੜਕੀਆਂ ਜਿਹੜੀਆਂ ਆਈਆਂ, ਚਾਰ ਦੇ ਆਨੰਦ ਕਾਰਜ ਵੇਖੇ ਨੇ, ਉਹਨਾਂ ਚਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੱਥ ਨਹੀਂ ਜੋੜੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਦੋਵੇਂ ਹੱਥ ਨਹੀਂ ਜੋੜੇ ਜਿਵੇਂ ਆਪਾਂ ਹੱਥ ਜੋੜਦੇ ਹਾਂ, ਜੋੜੇ ਹੀ ਨਹੀਂ। ਕਾਰਨ ਕੀ? ਉਹ ਲਹਿੰਗਾ ਸਾਂਭਣਗੀਆਂ ਕਿ ਹੱਥ ਜੋੜਨਗੀਆਂ ਆਪਣੇ? ਉਹਨਾਂ ਨੇ ਦੋ ਹੱਥ ਜਦੋਂ ਤੁਰ ਕੇ ਆਉਂਦੀਆਂ ਨੇ ਤਾਂ ਲਹਿੰਗਾ ਫੜਿਆ ਹੁੰਦਾ ਇੱਦਾਂ ਕਰਕੇ, ਫਿਰ ਜਦੋਂ ਪਰਿਕਰਮਾ ਕਰਦੀਆਂ ਨੇ ਉਦੋਂ ਵੀ ਉਹਨਾਂ ਦਾ ਲਹਿੰਗਾ ਹੀ ਨਹੀਂ ਸਾਂਭਦਾ, ਹੱਥ ਕਦੋਂ ਜੋੜਨਗੀਆਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ? ਇਹ ਵੇਖੋ ਗੁਰਮੁਖੋ, ਇਹ ਕੋਈ ਹੱਸਣ ਵਾਲੀ ਗੱਲ ਨਹੀਂ। ਮੈਂ ਸਤਿਗੁਰੂ ਦੀ ਸਤਿਕਾਰ ਦੀ ਬੇਨਤੀ ਆਪ ਜੀ ਦੇ ਚਰਨਾਂ ਚ ਕਰਨੀ। ਘੋਰ ਬੇਅਦਬੀ ਵਿਆਹਾਂ ਵਿੱਚ ਵੇਖੋ ਜਾ ਕੇ। ਮੈਂ ਤਾਂ ਕਹਿੰਦਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਤੋਂ ਸਦਕੇ ਜਾਣੇ ਆ, ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਪੈਲਸਾਂ ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਜਾਣੇ ਚਾਹੀਦੇ, ਨਹੀਂ ਤੇ ਕਿੰਨੀ ਕੁ ਬੇਅਦਬੀ ਹੋਣੀ ਸੀ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਪੈਲਸਾਂ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾ ਕੇ ਅਸੀਂ ਕਿੰਨੀ ਬੇਅਦਬੀ ਕਰਦੇ, ਪਰ ਇਹ ਤੇ ਕਿਰਪਾ ਹੋ ਗਈ ਸਤਿਗੁਰੂ ਦੀ, ਇਹ ਹੁਕਮਨਾਮਾ ਲਾਗੂ ਹੋ ਗਿਆ। ਤੇ ਮੈਂ ਵੇਖਿਆ ਹੈ ਵਿਆਹਾਂ ਵਿੱਚ ਕਈ ਕਈ ਘੰਟੇ ਲੱਗਦੇ ਨੇ, ਗਾਉਣ ਵਾਲੇ ਲੱਗਦੇ ਨੇ, ਕੋਈ ਵਿਆਹ ਹੁਣ ਨਹੀਂ ਐਸਾ ਜਿਹਦੇ ਚਾਰ ਕੈਸਟਾਂ ਵਾਲੇ ਨੱਚਣ ਵਾਲੇ ਨਾਲ ਲੱਗਣ। ਹਰ ਵਿਆਹ ਚ ਥਾਂ ਥਾਂ ਤੇ ਇੱਕ ਜਿਹੜਾ ਹੁਣ ਸੱਦਦੇ ਹੋ ਜਿਨ੍ਹਾਂ ਨੂੰ ਨੱਚਣ ਵਾਲੇ ਆਉਂਦੇ ਨੇ, ਜਿਹੜੇ 30,000 ਰੁਪਈਆ ਤੇ ਲੈਂਦੇ ਹੀ ਹੋਣਗੇ, 20,000 15,000, ਇੱਕ 15,000 ਲੈ ਜਾਂਦਾ ਹੈ। ਕਦੇ ਉਸ ਬੰਦੇ ਨੇ 15,000 ਸਿੱਖੀ ਦੇ ਪ੍ਰਚਾਰ ਵਾਸਤੇ ਵੀ ਖਰਚਿਆ? ਜਿਹੜਾ ਬੰਦਾ 15,000 ਵਿਆਹ ਤੇ ਖਰਚਦਾ ਹੈ, ਕੀ ਉਸ ਬੰਦੇ ਨੇ ਕਦੇ 20,000 ਰੁਪਇਆ ਉਹਨਾਂ ਨੂੰ ਨੱਚਣ ਵਾਸਤੇ ਤੇ ਦਿੱਤਾ ਹੈ? ਕੀ ਕਦੇ 20,000 ਰੁਪਇਆ ਪੰਥ ਦੀ ਚੜ੍ਹਦੀ ਕਲਾ ਵਾਸਤੇ ਪ੍ਰਚਾਰ ਵਾਸਤੇ ਵੀ ਦਿੱਤਾ ਹੋਏਗਾ? ਨਹੀਂ, ਅਸੀਂ ਦੋਸ਼ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਪ੍ਰਚਾਰ ਨਹੀਂ ਜੀ ਕਰਦੀ, ਅਸੀਂ ਦੋਸ਼ ਦਿੰਦੇ ਹਾਂ ਬਾਬੇ ਨਹੀਂ ਜੀ ਪ੍ਰਚਾਰ ਕਰਦੇ, ਸਾਡੀ ਨੌਜਵਾਨੀ ਦਾ ਭੱਠਾ ਬਹਿ ਗਿਆ, ਭਾਇਆ ਕਿੰਨੇ ਹੈ ਪੈਸਾ ਉਧਰ ਤੇ। ਅਸੀਂ ਇੱਕ ਮਹੀਨੇ ਵਿੱਚ ਜੇ ਕਿਤੇ ਸਿੱਖਾਂ ਦਾ ਹਿਸਾਬ ਲਾ ਕੇ ਵੇਖੋਗੇ, ਕਰੋੜਾਂ ਨਹੀਂ ਅਰਬਾਂ ਰੁਪਇਆ ਸਿੱਖ ਉਸ ਪਾਸੇ ਖਰਚ ਦਿੰਦੇ ਨੇ, ਤੇ ਜੇ ਕਿਤੇ ਗੁਰਮਤ ਦੇ ਪ੍ਰਚਾਰ ਚ ਵੇਖੋਗੇ, ਇੱਥੇ ਤੁਸੀਂ 500 ਰੁਪਇਆ ਵੀ ਦੇਣਾ ਹੋਵੇ ਤੇ ਇੱਛਾ ਰੱਖਦੇ ਹੋ ਵੀ ਸਰੋਪਾ ਮਿਲਣਾ ਚਾਹੀਦਾ ਸਟੇਜ ਤੇ। ਅਸੀਂ ਕਹਿੰਦੇ ਹਾਂ ਮੇਰਾ ਨਾਂ ਬੋਲਿਓ, ਮੈਂ 1,000 ਰੁਪਇਆ 1,100 ਰੁਪਇਆ ਦਿੱਤਾ ਹੈ, ਤੇ ਉਸ ਪਾਸੇ ਅਸੀਂ ਕਿੰਨਾ ਪੈਸਾ ਖਰਚ ਰਹੇ ਹਾਂ। ਇੱਕ ਬਾਹਰਲੇ ਦੇਸ਼, ਮੈਂ ਅਮਰੀਕਾ ਵਿੱਚ, ਮੈਨੂੰ ਇੱਕ ਕਹਿੰਦਾ ਜੀ ਅਸੀਂ ਬਾਹਰਲਿਆਂ ਦੇਸ਼ਾਂ ਤੋਂ ਜਾਂਦੇ ਹਾਂ, ਵੱਡੇ ਵੱਡਾ ਸਮਾਗਮ ਕਰਨੇ ਆ, ਉੱਥੇ ਅਸੀਂ ਗੁਰਮਤਿ ਸਮਾਗਮ ਕਰਾ ਕੇ ਅੰਮ੍ਰਿਤ ਛਕਾਉਂਦੇ ਹਾਂ, ਬਾਹਰਲਿਆਂ ਦਾ ਬੜਾ ਸਹਿਯੋਗ ਹੈ ਜੀ ਕਹਿੰਦੇ ਇਹਦੇ ਵਿੱਚ। ਸਿੱਖੀ ਕਹਿੰਦੇ ਜਿਹੜੀ ਬਚੀ ਹੋਈ ਹੈ ਨਾ ਹੁਣ, ਇਹ ਬਾਹਰਲੇ ਅਸੀਂ ਬਹੁਤ ਮਾਇਆ ਖਰਚ ਕੇ ਸਮਾਗਮ ਕਰਦੇ ਰਹਿੰਦੇ ਹਾਂ, ਤੇ ਨਹੀਂ ਤੇ ਕਈ ਭੱਠਾ ਬਹਿ ਜਾਏ, ਮੈਨੂੰ ਕਹਿੰਦਾ। ਮੈਂ ਕਿਹਾ ਠੀਕ ਹੈ, ਗੱਲ ਤੇ ਤੇਰੀ ਠੀਕ ਹੈ, ਇਹ ਚੰਗੇ ਕੰਮ ਕਰਨ ਵਾਲਾ ਤੇ ਤੂੰ ਪਿੰਡ ਚੋਂ ਇਕੱਲਾ ਹੋਏਗਾ, ਜਿਹੜੇ ਬਾਕੀ ਦੇ ਪਿੰਡ ਚੋਂ ਆਏ ਨੇ ਉਹ ਕੀ ਕੁਝ ਕਰਦੇ ਨੇ ਜਾ ਕੇ? 5,00,000 ਜਿਹੜਾ ਬੰਦਾ ਖਰਚਦਾ ਖਾੜੇ ਤੇ, ਆਮ ਬੰਦਾ ਤੇ ਖਰਚ ਹੀ ਨਹੀਂ ਸਕਦਾ। ਵਿਦੇਸ਼ਾਂ ਵਿੱਚੋਂ ਇੱਕ ਬੰਦਾ ਤੇ ਆ ਕੇ ਸਮਾਗਮ 1,00,000 ਰੁਪਈਆ ਖਰਚ ਕੇ ਕਰ ਜਾਂਦਾ ਹੈ, ਇੱਕ ਦੂਜਾ ਆਉਂਦਾ ਉਹ 10,00,000 ਦੂਜੇ ਪਾਸੇ ਖਰਚ ਜਾਂਦਾ। ਅੰਮ੍ਰਿਤ ਛਕਣ ਵਾਸਤੇ ਅਸੀਂ 10 ਤਿਆਰ ਕਰਨੇ, ਉਹ 100 ਦੇ ਕੰਨਾਂ ਚ ਮੁਰਕੀਆਂ ਪਵਾ ਜਾਂਦੇ, ਫਿਰ ਕਿਵੇਂ ਹੋਏਗਾ ਪ੍ਰਚਾਰ ਸਿੱਖੀ ਦਾ? ਅਸੀਂ ਸਾਰੇ ਸਮਝੀਏ, ਅਸੀਂ ਸਾਰੇ ਪੰਥ ਦਾ ਦਰਦ ਰੱਖੀਏ। ਮੈਂ ਅਰਜ ਕੱਲ ਵੀ ਕੀਤੀ ਸੀ, ਕੀਰਤਨੀਏ ਬੜੇ ਨੇ ਪਰ ਜ਼ਰੂਰੀ ਨਹੀਂ ਉਹ ਪੰਥ ਦਰਦੀ ਹੋਵੇ, ਕਥਾ ਵਾਚਕ ਬੜੇ ਨੇ ਪਰ ਜ਼ਰੂਰੀ ਨਹੀਂ ਕਿ ਉਹ ਪੰਥ ਦਾ ਵੀ ਅੰਦਰ ਦਰਦ ਰੱਖਦਾ ਹੋਵੇ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਅੰਦਰ ਇੱਕ ਪੰਥ ਦਾ ਦਰਦ ਰੱਖਣਾ ਚਾਹੀਦਾ ਹੈ ਵੀ ਅਸੀਂ ਸਾਰਿਆਂ ਨੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਸਹਿਯੋਗ ਦੇਣਾ ਹੈ, ਅਸੀਂ ਸਾਰਿਆਂ ਨੇ ਸਿੱਖੀ ਨੂੰ ਸਾਂਭਣਾ ਹੈ, ਸਾਡੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਸਭ ਨੇ ਕਮਰ ਕੱਸੇ ਕਰਨੇ ਨੇ। ਅਸੀਂ ਕੱਲਾ ਇੱਕ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ ਨੂੰ ਗੱਲਾਂ ਕਰੀ ਜਾਂਦੇ ਹਾਂ, ਪਰ ਅਸੀਂ ਵੇਖੀਏ ਤੇ ਸਹੀ ਹੁਣ ਕੀ ਕਰਨਗੇ ਉਹ ਬਾਬੇ ਆ ਕੇ ਜਿੱਥੇ ਤੁਸੀਂ 20,000 ਰੁਪਇਆ ਖਰਚਿਆ ਪਿੰਡ ਦੇ ਨੌਜਵਾਨ ਸਾਰੇ ਉਸ ਵੇਲੇ ਉਹਨਾਂ ਗਾਉਣ ਵਾਲੀਆਂ ਨੂੰ ਵੇਖਦੇ ਨੇ ਕਿੱਦਾਂ ਦੇ ਪਹਿਰਾਵੇ ਉਹਨਾਂ ਨੇ ਪਾਏ ਹੋਏ ਨੇ ਤੇ ਉਹ ਫਿਰ ਜੀਵਨ ਸੁਧਰੇਗਾ ਉਹਨਾਂ ਨੂੰ ਵੇਖ ਕੇ ਉਹੀ ਬੰਦਾ ਜਿਹਨੇ ਕੱਲ ਗਾਉਣ ਵਾਲੀਆਂ ਸੱਦੀਆਂ ਸਨ ਨੌਜਵਾਨ ਆਲੇ ਦੁਆਲੇ ਸਾਰਾ ਪਿੰਡ ਵੇਖ ਰਿਹਾ ਸੀ ਤੇ ਉਹ ਸਵਾਲ ਕਰਦਾ ਸਿੱਖੀ ਦਾ ਪ੍ਰਚਾਰ ਨਹੀਂ ਜੀ ਹੋ ਰਿਹਾ ਤੂੰ ਕੱਲ ਕੀ ਕੀਤਾ ਕੱਲਾ ਕੱਲਾ ਬੰਦਾ ਵਿਗਾੜਨ ਵਿੱਚ ਕਿੰਨਾ ਸਹਿਯੋਗ ਦੇ ਰਿਹਾ ਵੇਖੋ ਬਰਬਾਦ ਕਰਨ ਵਿੱਚ ਸਾਡਾ ਸਭ ਦਾ ਹੱਥ ਹੈ ਤੇ ਜਦੋਂ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰਨੇ ਆ ਫਿਰ ਅਸੀਂ ਕਹਿੰਦੇ ਹਾਂ ਪ੍ਰਚਾਰ ਨਹੀਂ ਹੁੰਦਾ ਬਰਬਾਦ ਕੌਣ ਕਰ ਰਿਹਾ ਸਿੱਖਾਂ ਨੂੰ ਗਲਤ ਪਾਸੇ ਕੌਣ ਪਾ ਰਿਹਾ ਨੌਜਵਾਨਾਂ ਨੂੰ ਗਲਤ ਪਾਸੇ ਲਿਜਾਣ ਵਿੱਚ ਸਾਡਾ ਕਿੱਡਾ ਵੱਡਾ ਹੱਥ ਹੈ ਪਿੰਡ ਵਿੱਚ ਇੱਕ ਪੰਥ ਦਰਦੀ ਹੁੰਦਾ ਹੈ ਬਾਕੀ ਦੇ ਸਾਰੇ ਉਲਟ ਚੱਲ ਪੈਂਦੇ ਨੇ ਬਾਕੀ ਦੇ ਸਾਰੇ ਕਹਿਣਗੇ ਕੋਈ ਇੱਕ ਹੋਏਗਾ ਜਿਹੜਾ ਆਖੇਗਾ ਮੈਂ ਸਾਦਾ ਵਿਆਹ ਕਰਨਾ ਹੈ ਮੈਂ ਸਤਿਗੁਰੂ ਦਾ ਸਤਿਕਾਰ ਮੁੱਖ ਰੱਖਣਾ ਹੈ ਲਓ ਮੈਂ ਉੱਥੇ ਬੇਨਤੀ ਲੱਗਾ ਕਰਨ ਵਿਆਹਾਂ ਵਿੱਚ ਵੇਖੋ ਜਾ ਕੇ ਪੈਲਸਾਂ ਵਿੱਚ ਕਿੰਨਾ ਕਿੰਨਾ ਸਮਾਂ ਬਰਬਾਦ ਹੁੰਦਾ ਹੈ ਤੇ ਜਦੋਂ ਆਨੰਦ ਕਾਰਜ ਦਾ ਸਮਾਂ ਹੋਵੇ ਕੋਈ ਆਨੰਦ ਕਾਰਜ ਜੈਸੇ ਨਹੀਂ ਜਿਹੜੇ 12 ਵਜੇ ਤੋਂ ਪਹਿਲਾਂ ਹੁੰਦੇ ਹੋਣ ਤੇ ਮਰਿਆਦਾ ਇਹ ਹੈ ਵੀ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋਣੇ ਚਾਹੀਦੇ 12 ਵਜੇ ਤੋਂ ਬਾਅਦ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਤੇ ਗੁਰਮੁਖੋ ਵੇਖੋ ਜਰਾ ਮਨਾਂ ਚ ਝਾਤੀ ਮਾਰ ਕੇ ਕਿ ਵਿਆਹ ਤੇ ਜਦੋਂ ਆਨੰਦ ਕਾਰਜ ਦਾ ਸਮਾਂ ਹੋਵੇ 5-7 ਜਣੇ ਹੀ ਜਾਂਦੇ ਨੇ ਬਾਪੂ ਨੂੰ ਜਾਣਾ ਪੈਂਦਾ ਹੈ ਕਿਉਂਕਿ ਉਹਨੂੰ ਖਲੋਣਾ ਪੈਣਾ ਅਰਦਾਸ ਚ ਪਿਓ ਨੂੰ ਜਾਣਾ ਪੈਂਦਾ ਭਰਾ ਜਾਂਦਾ ਹੈ ਤੇ ਨਹੀਂ ਤੇ 5-7 ਬੰਦੇ ਬਾਕੀ ਸਭ ਪੈਲਸ ਵਿੱਚ ਹੀ ਰਹਿ ਜਾਂਦੇ ਨੇ ਕੋਈ ਬੀਬੀ ਨਹੀਂ 5-7 ਬੀਬੀਆਂ 5-7 ਭਾਈ ਜਾਣਗੇ ਤੇ ਫਿਰ ਗ੍ਰੰਥੀ ਨੂੰ ਜਾਣ ਸਾਣ ਜਾਣ ਸਾਰ ਕਹਿਣਗੇ ਬਸ ਮਿੰਟ 5 ਹੀ ਲੱਗਣੇ ਚਾਹੀਦੇ ਨੇ ਗੇੜਾ ਹੀ ਬਸ ਛੇਤੀ ਛੇਤੀ ਕਰੋ ਛੇਤੀ ਕਰੋ ਕਾਹਲ ਕਰੋ ਆਨੰਦ ਕਾਰਜ ਕਰਾਉਣ ਵੇਲੇ ਸਾਨੂੰ ਕਾਹਲ ਪੈ ਜਾਂਦੀ ਪਰ ਗੁਰਮੁਖੋ ਧਿਆਨ ਦਿਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਸ ਵੇਲੇ ਉਹ ਤੇ ਇੱਕ ਗ੍ਰਿਸ਼ਤ ਮਾਰਗ ਵਿੱਚ ਪ੍ਰਵੇਸ਼ ਹੋਣ ਲੱਗੇ ਨੇ ਇੱਕ ਨਵੇਂ ਜੀਵਨ ਵਿੱਚ ਨਵਾਂ ਜੀਵਨ ਉਹਨਾਂ ਨੇ ਸ਼ੁਰੂ ਕਰਨਾ ਹੈ ਉੱਥੇ ਤੇ ਸਿੱਖ ਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ ਨਿਮਰਤਾ ਵਿੱਚ ਆ ਕੇ ਭੈਣਾਂ ਨੂੰ ਹੱਥ ਜੋੜ ਕੇ ਮਰ ਦੇ ਚਰਨਾਂ ਵਿੱਚ ਖਲੋਣਾ ਚਾਹੀਦਾ ਹੈ ਪਹਿਰਾਵੇ ਇਦਾਂ ਦੇ ਨਾ ਪਾਓ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੀ ਸਾਨੂੰ ਭੁੱਲ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰੀਏ ਤੁਸੀਂ ਵੇਖੇ ਨੇ ਵੀਡੀਓ ਬਣਾਉਣ ਵਾਲੇ ਕੋਈ ਰੁਮਾਲਿਆਂ ਤੇ ਪੈਰ ਰੱਖੀ ਜਾਂਦਾ ਹੈ ਕੋਈ ਸਤਿਗੁਰਾਂ ਵੱਲ ਪਿੱਠ ਕਰਕੇ ਖਲੋਤਾ ਹੁੰਦਾ ਹੈ ਐਡਾ ਵੱਡਾ ਦਾਤਾ ਜਿਹਦਾ ਅਸੀਂ ਨਰਾਦਰ ਘਰਾਂ ਚ ਲਿਆ ਕੇ ਕਰਨੇ ਆ ਮੈਂ ਅੱਗੇ ਅਰਜ਼ ਕਰ ਚੁੱਕਿਆ ਕਿ ਜ਼ਰੂਰ ਵੇਖੋ ਕਿ ਉਹ ਸ਼ਖਸੀਅਤ ਕੈਸੀ ਹੈ ਗੁਰੂ ਗ੍ਰੰਥ ਸਾਹਿਬ ਹੈ ਕੌਣ ਨੇ ਇਹਨਾਂ ਤੋਂ ਲੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਇਹ ਤੇ ਸਾਡੇ ਚੰਗੇ ਕਰਮ ਨੇ ਕਿ ਸਾਡਿਆਂ ਗਰੀਬਾਂ ਦੇ ਘਰਾਂ ਵਿੱਚ ਵੀ ਚਰਨ ਪਾਉਂਦੇ ਨੇ ਇਹ ਤੇ ਸਾਡੇ ਭਾਗ ਨੇ ਚੰਗੇ ਮੈਂ ਰਾਤ ਵੀ ਬੇਨਤੀ ਕੀਤੀ ਸੀ ਵੇਖੋ ਨਰਸਿੰਘੇ ਵੱਜਦੇ ਵੇਖੋ ਗੁਰੂ ਸਾਹਿਬ ਜੀ ਦਾ ਠਾਠ ਅੰਮ੍ਰਿਤਸਰ ਸਾਹਿਬ ਜਾ ਕੇ ਕਿੰਨੇ ਰਾਜੇ ਮਹਾਰਾਜੇ ਸਤਿਗੁਰੂ ਦੇ ਦਰ ਤੇ ਆ ਕੇ ਝੁਕਦੇ ਨੇ ਸਿਜਦੇ ਕਰਦੇ ਨੇ ਪਰ ਅਸੀਂ ਆਪਣੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ ਅਸੀਂ ਇੱਕ ਬੰਦੇ ਦਾ ਸਤਿਕਾਰ ਤੇ ਹਾਰ ਲੈ ਕੇ ਖਲੋ ਜਾਂਦੇ ਹਾਂ ਪਰ ਸਤਿਗੁਰੂ ਦਾ ਸਤਿਕਾਰ ਨਹੀਂ ਸਾਡੇ ਕੋਲ ਰਿਹਾ ਤੇ ਆਮ ਸ਼ਹਿਰਾਂ ਵਿੱਚ ਰਿਵਾਜ ਬਣ ਗਿਆ ਕਹਿਣਗੇ ਗ੍ਰੰਥੀ ਸਿੰਘਾਂ ਨੂੰ 1500 ਰੁਪਇਆ ਤੇ ਤੁਹਾਨੂੰ ਦਿੱਤਾ ਹੀ ਹੈ 500 ਹੋਰ ਲੈ ਲਿਓ ਲੈ ਵੀ ਆਪੇ ਆਇਓ ਛੱਡ ਵੀ ਆਪੇ ਆਇਓ ਸਾਨੂੰ ਹੁਣ ਇਹ ਵੀ ਨਾ ਕਰਨਾ ਪਵੇ ਗੁਰੂ ਸਾਹਿਬ ਜੀ ਦੇ ਸਰੂਪ ਸਾਨੂੰ ਸੀਸ ਤੇ ਵੀ ਨਾ ਚੁੱਕਣੇ ਪੈਣ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ ਅਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਮੂਹਰੇ ਬਾਬਾ ਜੀ ਰਹਿ ਗਏ ਇਕੱਲੇ ਇਹ ਹਾਲ ਆਮ ਵੇਖਿਆ ਇੱਕ ਪਾਸੇ ਟੈਲੀਵਿਜ਼ਨ ਚੱਲਦਾ ਹੁੰਦਾ ਹੈ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਅਸੀਂ ਘਰਾਂ ਚ ਲਿਆ ਕੇ ਨਰਾਦਰੀ ਕਰਨੇ ਆ ਗੁਰਮੁਖੋ ਫਿਰ ਸਾਡਾ ਸਤਿਕਾਰ ਕਿੱਥੋਂ ਹੋਏਗਾ ਸਾਡੀ ਚੜ੍ਹਦੀ ਕਲਾ ਕਿਵੇਂ ਹੋਏਗੀ ਸਾਧ ਸੰਗਤ ਜੀ 50 ਰੁਪਏ ਦੀ ਕਲੀ ਨਹੀਂ ਲੱਗਦੀ ਸਾਰੇ ਰਾਹ ਵਿੱਚ ਝਾੜੂ ਲਾ ਦਿਓ ਅੱਜ ਸਾਡੇ ਸਤਿਗੁਰਾਂ ਨੇ ਆਉਣਾ ਹੈ ਕਲੀਆਂ ਪਾਓ ਕਲੀਆਂ ਸਾਫ ਕਰੋ ਵੀ ਅੱਜ ਸਾਡੇ ਸੱਚੇ ਪਾਤਸ਼ਾਹ ਨੇ ਆਉਣਾ ਹੈ ਅੰਦਰ ਇੱਕ ਚਾਅ ਹੋਣਾ ਚਾਹੀਦਾ ਹੈ ਅੰਦਰ ਪਿਆਰ ਹੋਣਾ ਚਾਹੀਦਾ ਹੈ ਜਿਹੜਾ ਵੇਖੇ ਉਹਦੀ ਵੀ ਸ਼ਰਧਾ ਬਣ ਜਾਏ ਉਹਦਾ ਵੀ ਮਨ ਕਰੇ ਵੀ ਅਸੀਂ ਅਗਲੀ ਵਾਰੀ ਜਦੋਂ ਮਰਦ ਨੂੰ ਲਿਆਵਾਂਗੇ ਅਸੀਂ ਵੀ ਇੱਦਾਂ ਸਤਿਕਾਰ ਕਰਾਂਗੇ ਕਿਉਂ ਨਹੀਂ ਅਸੀਂ ਇਹ ਸੋਚਦੇ ਵੀ ਜਿਹੜਾ ਆਉਣ ਵਾਲਾ ਉਹ ਹੈ ਕੌਣ ਹੈ ਉਹ ਸ਼ਖਸੀਅਤ ਕਿਹੋ ਜਿਹੀ ਹੈ ਅਸੀਂ ਕਿਉਂ ਨਹੀਂ ਇਹ ਗੱਲ ਸੋਚਦੇ ਵੇਖੋ ਪਿਆਰਿਓ ਸਤਿਗੁਰੂ ਦੇ ਸਤਿਕਾਰ ਵਾਸਤੇ ਗੁਰੂ ਕਿਆਂ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਸਾਡਾ ਇਤਿਹਾਸ ਪੜ੍ਹੀਦਾ ਤੇ ਹੈਰਾਨ ਹੋ ਜਾਈਦਾ ਕਿੱਥੇ ਉਹ ਸਨ ਕਿੱਥੇ ਅਸੀਂ ਹਾਂ। ਆਪਣੇ ਆਪ ਵੱਲ ਵੇਖਨੇ ਆ ਤੇ ਸ਼ਰਮ ਆਉਂਦੀ ਹੈ ਕਿ ਕਿੰਨੀਆਂ ਕਿੰਨੀਆਂ ਕਮਾਈਆਂ ਵਾਲੇ ਸਿੰਘ ਸਨ, ਕਿੰਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਆਰ ਕਰਦੇ ਸਨ। ਪਰ ਜੇ ਉਹਨਾਂ ਦਾ ਪਿਆਰ ਸੀ ਇਸੇ ਕਰਕੇ ਖਾਂਦੇ ਹੁੰਦੇ ਸਨ ਛੋਲੇ, ਕਹਿੰਦੇ ਸਨ ਬਦਾਮ ਖਾ ਰਹੇ ਹਾਂ। ਅਸੀਂ ਅੱਜ ਖਾਂਦੇ ਹਾਂ ਬਦਾਮ, ਮਨ ਸਾਡੇ ਇੱਦੇ ਢਿੰਦੀ ਗਲਾ ਚ ਨੇ, ਸਾਨੂੰ ਲੱਗਦੇ ਛੋਲਿਆਂ ਵਰਗੇ। ਸਾਨੂੰ ਸੋਹਣੇ ਸੋਹਣੇ ਗੱਦੇ ਵੀ ਭੈੜੇ ਲੱਗਦੇ ਨੇ, ਉਹ ਘੋੜਿਆਂ ਦੀਆਂ ਕਾਠੀਆਂ ਤੇ ਸੋਹਣਾ ਆਨੰਦ ਨਾਲ ਸੌ ਲੈਂਦੇ ਸੀ, ਉਹ ਅੱਕਾਂ ਦੀਆਂ ਕੁੱਕੜੀਆਂ ਖਾ ਕੇ ਕੰਡਿਆਂ ਤੇ ਪੈ ਕੇ ਕਹਿੰਦੇ ਸੀ ਅਸੀਂ ਖੁਸ਼ ਹਾਂ। ਸਾਨੂੰ ਅੱਜ 36 ਪ੍ਰਕਾਰ ਦਾ ਭੋਜਨ ਹੈ ਜ਼ਹਿਰ ਵਰਗਾ ਲੱਗਦਾ, ਕਿਉਂਕਿ ਮਨ ਸਾਡੇ ਢਿੰਦੀ ਕਲਾ ਚ ਨਹੀਂ, ਸਾਡੇ ਮਨ ਚੜ੍ਹਦੀ ਕਲਾ ਵਿੱਚ ਨਹੀਂ। ਪਰ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਕੋਲ ਹੋਵੇ, ਚੜ੍ਹਦੀ ਕਲਾ ਕੋਲ ਹੋਵੇ, ਤੇ ਕੰਡਿਆਂ ਤੇ ਵੀ ਸੁੱਖ ਦੀ ਨੀਂਦ ਸੁੱਤਿਆ ਜਾ ਸਕਦਾ। ਉਹ ਪ੍ਰਾਤਨ ਸਮੇਂ ਦੇ ਸਿੰਘ ਸਾਡੇ ਇਸੇ ਕਰਕੇ ਚੜ੍ਹਦੀ ਕਲਾ ਚ ਸਨ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਜ ਕੇ ਸਤਿਕਾਰ ਕਰਦੇ ਸਨ। ਵੇਖੋ ਪਿਆਰੇ, ਉਹ ਸਮਾਂ ਰਾਜਸਥਾਨ ਦੀ ਧਰਤੀ ਤੇ ਜਾ ਕੇ ਇੱਕ ਸਿੰਘ ਨੇ ਦੱਸਿਆ, ਭਾਈ ਬਲਾਕਾ ਸਿੰਘ ਨੇ, ਬੁੱਢਾ ਸਿੰਘ ਉੱਥੋਂ ਦਾ ਜਥੇਦਾਰ ਸੀ, ਬੁੱਢਾ ਸਿੰਘ ਨੂੰ ਜਾ ਕੇ ਦੱਸਿਆ। ਉਹਨਾਂ ਵੇਲਿਆਂ ਵਿੱਚ ਜੰਗਲਾਂ ਵਿੱਚ ਲੁੱਕ ਕੇ ਰਹਿੰਦੇ ਸੀ ਸਿੰਘ, ਪੰਜਾਬ ਸੁੰਨਾ ਹੋ ਗਿਆ ਸੀ, ਪੰਜਾਬ ਵਿੱਚ ਸਿੱਖ ਨਹੀਂ ਸਨ ਲੱਭਦੇ, ਟਾਵਾਂ ਟਾਵਾਂ ਸਿੱਖ ਕੋਈ ਰਹਿ ਗਿਆ ਸੀ। ਤੇ ਗੁਰਮੁਖੋ ਸਭ ਸਿੱਖ ਰਾਜਸਥਾਨ ਦੇ ਇਲਾਕੇ 'ਚ ਚਲੇ ਗਏ, ਪਹਾੜਾਂ 'ਚ ਚਲੇ ਗਏ, ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਸਨ। ਤੇ ਉਸ ਵੇਲੇ ਚੌਧਰੀਆਂ ਨੇ ਮਨਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੂਬਾ ਲਾਹੌਰ ਤੋਂ ਉਹਨਾਂ ਨੂੰ ਹੁਕਮ ਮਿਲ ਗਿਆ ਕਿ ਸਿੱਖਾਂ ਦੇ ਜਿੰਨੇ ਅਸਥਾਨ ਨੇ ਉਹਨਾਂ ਦੀ ਰੱਜ ਕੇ ਬੇਅਦਬੀ ਕਰੋ। ਅੰਮ੍ਰਿਤਸਰ ਦੇ ਇਲਾਕੇ ਦਾ ਚੌਧਰੀ ਸੀ ਉਸ ਵੇਲੇ ਮੱਸਾ, ਮੱਸਾ ਰੰਗੜ, ਉਹਨੇ ਗੁਰਮੁਖੋ ਅੰਮ੍ਰਿਤਸਰ ਦੇ ਅਸਥਾਨ ਤੇ ਕਬਜ਼ਾ ਕਰ ਲਿਆ, ਜਿੱਥੇ 24 ਘੰਟੇ ਗੁਰਬਾਣੀ ਦਾ ਜਾਪ ਹੁੰਦਾ ਹੈ, ਉੱਥੇ 24 ਘੰਟੇ ਵੇਸ਼ਵਾ ਦਾ ਨਾਚ ਹੋਣ ਲੱਗ ਪਿਆ ਸੀ। ਜਿੱਥੇ ਅਸੀਂ ਰੋਜ਼ ਮੱਥਾ ਅੰਮ੍ਰਿਤਸਰ ਸਾਹਿਬ ਟੇਕਨੇ ਆ, ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਸ ਜਗ੍ਹਾ ਉੱਤੇ ਮੱਸੇ ਰੰਗੜ ਨੇ ਪਲੰਘਾ ਲਾ ਲਿਆ ਸੀ ਆਪਣਾ। ਤੇ ਉਹ ਕਹਿੰਦਾ ਹੁੰਦਾ ਸੀ, ਹੈ ਕੋਈ ਦੁਨੀਆਂ 'ਚ ਐਸਾ, ਹੈ ਕਿਸੇ ਸਿੱਖ ਵਿੱਚ ਜੁਰਤ ਜਿਹੜਾ ਮੇਰਾ ਪਲੰਘਾ ਚੁਕਾ ਸਕੇ? ਇਹ ਮੱਸਾ ਰੰਗੜ ਕਹਿੰਦਾ ਹੁੰਦਾ ਸੀ। ਹੈ ਕਿਸੇ ਵਿੱਚ ਹਿੰਮਤ? ਬੜਾ ਹੰਕਾਰ ਵਿੱਚ ਬੋਲਦਾ ਹੁੰਦਾ ਸੀ, ਪਰ ਸਿਆਣੇ ਕਹਿੰਦੇ ਨੇ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਡਰਨਾ ਚਾਹੀਦਾ, ਮਾਨ ਨਾ ਕਰ। ਕਾਹਦਾ ਮਾਨ ਕਰਨਾ ਹੈ, ਕਾਹਦਾ ਮਾਨ ਹੈ? ਇੱਕ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪੈਣਾ ਹੈ। ਬੜੇ ਲੋਕ ਸੰਸਾਰ ਵਿੱਚ ਆਏ, ਇੱਥੇ ਰਾਵਣ ਵਰਗੇ ਆਏ, ਉਹ ਨਹੀਂ ਰਹੇ, ਅਸੀਂ ਕਿਹੜੇ ਖੇਤ ਦੀ ਮੂਲੀ ਆ, ਅਸੀਂ ਕੀ ਰਵਾਂਗੇ? ਇੱਥੇ ਬੜੇ ਆਏ, ਐਵੇਂ ਹੀ ਮਾਨ ਕਰ ਲੈਂਦੇ ਆ, ਮਾਇਆ ਬੜੀ ਹੈ, ਮੇਰੇ ਕੋਲ ਪੈਸਾ ਬੜਾ ਹੈ। ਗੁਰਮੁਖੋ ਕਹਿੰਦੇ ਨੇ ਬੱਦਲਾਂ ਦੀ ਛਾਂ ਹੈ, ਬੱਦਲਾਂ ਦੀ ਛਾਂ ਦਾ ਕਾਹਦਾ ਮਾਨ ਹੁੰਦਾ ਹੈ? ਕੀ ਪਤਾ ਕਦੋਂ ਹਵਾ ਆਉਣੀ ਹੈ ਤੇ ਉੱਡ ਜਾਣੇ ਨੇ, ਕਾਹਦਾ ਮਾਨ ਹੈ ਮਾਇਆ ਦਾ? ਉਹ ਬੜਾ ਚੌਧਰ ਪੁਣੇ ਦਾ ਮਾਨ ਸੀ, ਉਹਨੂੰ ਪਲੰਘਾ ਡਾਹ ਕੇ ਬਹਿ ਗਿਆ ਸੀ, ਹੈ ਕੋਈ ਜਿਹੜਾ ਮੇਰਾ ਪਲੰਘਾ ਚਗਾ ਸਕੇ? ਬੜਾ ਮਾਨ ਕਰਦਾ ਸੀ। ਬਾਣੀ ਬਾਰ ਬਾਰ ਸਮਝਾਉਂਦੀ ਹੈ,
ਐਵੇਂ ਨਾ ਮਾਨ ਕਰੀ ਸਦਾ ਨਹੀਂ ਜਗ ਰਹਿ, ਐਵੇਂ ਨਾ ਮਾਨ ਕਰੀ ਸਦਾ ਨਹੀਂ ਜਗ ਰਹਿ, ਸਦਾ ਨਹੀਂ ਜਗ ਲੈਣਾ। सदा नहीं जग रहना, सदा नहीं जग रहना,
सदा नहीं जग रहना, सदा नहीं जग रहना,
सदा नहीं जग रहना,
सदा नहीं जग रहना,
सदा नहीं जग रहना,
सदा नहीं जग रहना, सदा नहीं जग रहना, सदा नहीं जग रहना,
ऐ मेरा मान करी सदा नहीं, ऐ मेरा मान करी सदा नहीं जग रहना,
ऐ मान करी सदा नहीं जग रहना,
बोलो बैठे करते दरे ओदन से पाई, बारह जोजन छत्र चले था देही गिर जन खाई, बड़े बड़े होए हंकार करने वाले सर्व सोयन की लंका होती रावण से अधकाई, कहां भयो दर बंदे हाथी खिन में पही पराई, बड़े होए ने हंकार करने वाले पर गुरमुखो गुरु घर विच जदों आईए नीवे बन के रहना चाहिदा, राड़ा साहब वाले महापुरुष आम पढ़ते होंगे सितारना,
फालनी में आ दुखा नूम लग दे उच्चा होके मान ना करी, फालनी में आ दुखा नूम लग दे उच्चा होके मान ना करी,
फालनी में आ दुखा नूम लग दे
होके मानना,
निमाने बन के आईए सतगुरु नानक लेख लिखदा, हाथ कर कलम मेहर वाली फड़ के ओ सागरा तो पार हो गए जिन्ना लेख लिखा लेने खड़ के, निमाने बन के जेडे आए ने उन्हां नूं मान मिलिया इत्थे, संगत जी मान छड़ के आईए फिर नाम मिलदा गुरु घर विचों, जाके दसिया बलाका सिंह ने राजस्थान दी धरती ते सिंघां दा जथा रहिंदा सी, जंगलां विच लुकदे सी, इक जगह कट्ठे होए जथेदार बुढ़ा सिंह सी उन्हां दा, बुढ़ा जोड़ है ही उहदे नां ते, उस इलाके च सब तो वड्डा स्थान है जिहड़ा राजस्थान बीकानेर तो अगे, वह बुढ़ा जोड़ दा स्थान है, सब तो वड्डा स्थान वह है गंगानगर दे इलाके च, उत्थे मशीनरी कॉलेज भी एक बनिया होया सिख मशीनरी कॉलेज,
ਦੀਵਾਨ ਵੀ ਉੱਥੇ ਲੱਗੇ ਨੇ ਦੋ ਦਫਾ, ਦਸ ਨੇ ਹਾਜ਼ਰੀ ਭਰੀ, ਉਹ ਸਥਾਨ ਦੇ ਦਰਸ਼ਨ ਕੀਤੇ ਨੇ। ਉਸ ਜਗ੍ਹਾ ਤੇ ਜਥੇਦਾਰ ਬੁੱਢਾ ਸਿੰਘ ਨੂੰ ਬਲਾਕਾ ਸਿੰਘ ਮਿਲਿਆ, ਕਹਿੰਦਾ ਪੰਜਾਬ ਦੇ ਹਾਲਾਤਾਂ ਬਾਰੇ ਦੱਸਣਾ ਹੈ। ਕਹਿੰਦੇ ਦੱਸ। ਕਹਿੰਦੇ ਕੱਲੇ ਕੱਲੇ ਨੂੰ ਦੱਸਿਆ ਨੀ ਜਾਣਾ, ਦੀਵਾਨ ਲਾ ਲਓ, ਇਕੱਠੇ ਕਰੋ, ਸਿੱਖ ਸਭ ਨੂੰ ਸੁਣਾ ਦਿਆਂਗਾ ਕੀ ਹੋ ਰਿਹਾ। ਰਾਤ ਦਾ ਦੀਵਾਨ ਰੱਖ ਲਿਆ ਗਿਆ, ਸੰਗਤ ਇਕੱਠੀ ਹੋਈ, ਸ਼ਬਦ ਪੜ੍ਹੇ ਗਏ, ਬਾਣੀ ਪੜ੍ਹੀ ਗਈ। ਫਿਰ ਵਾਰੀ ਆਈ ਬਲਾਕਾ ਸਿੰਘ ਨੂੰ, ਕਹਿੰਦੇ ਦੱਸ ਪੰਜਾਬ ਦੀ ਸੁਣਾ। ਬਲਾਕਾ ਸਿੰਘ ਉੱਠ ਕੇ ਬੋਲਿਆ, ਕਹਿਣ ਲੱਗਾ ਗੁਰਮੁਖੋ, ਛੱਡ ਕੇ ਆ ਗਏ ਹੋ ਪੰਜਾਬ ਨੂੰ, ਵੇਖੋ ਜਾ ਕੇ ਸਾਡੇ ਧਾਰਮਿਕ ਸਥਾਨਾਂ ਦਾ ਕਿੰਨਾ ਨਿਰਾਦਰ ਹੋ ਰਿਹਾ, ਕਿੰਨੀ ਬੇਅਦਬੀ ਹੋ ਰਹੀ ਹੈ, ਚੱਲ ਕੇ ਵੇਖੋ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿੱਥੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ, ਉੱਥੇ ਮੱਸਾ ਪੰਗੜ ਪਲੰਘਾ ਡਾਹੀ ਬੈਠਾ ਹੈ, ਜਿੱਥੇ 24 ਘੰਟੇ ਬਾਣੀ ਦਾ ਜਾਪ ਹੁੰਦਾ ਹੈ, ਉੱਥੇ ਵੇਸ਼ਵਾ ਨਾਚ ਕਰ ਰਹੀ ਹੈ। ਇੰਨੀ ਗੱਲ ਸੁਣਨ ਦੀ ਦੇਰ ਸੀ, ਸਿੰਘ ਗੁਰਮੁਖ ਉਸ ਵੇਲੇ ਖੂਨ ਵਾਲੇ ਮਾਰਨ ਲੱਗ ਪਿਆ। ਸਿੰਘ ਕਈ ਬੜੇ ਰੋਹ ਵਿੱਚ ਆ ਗਏ। ਉਸ ਵੇਲੇ ਗੁਰਮੁਖੋ ਜਥੇਦਾਰ ਬੁੱਢਾ ਸਿੰਘ ਬਲਾਕਾ ਸਿੰਘ ਨੂੰ ਆਖਣ ਲੱਗਾ, ਉਹ ਬਲਾਕਾ ਸਿਆ, ਤੂੰ ਆ ਕਿਵੇਂ ਗਿਆ ਇੱਥੇ? ਤੂੰ ਉਹਦੇ ਗਲ ਪੈ ਜਾਣਾ ਸੀ, ਤੂੰ ਮਰ ਜਾਣਾ ਸੀ, ਪਤੰਗਾ ਦੱਸਣ ਆ ਗਿਆ ਦੂਜੇ ਪਤੰਗਿਆਂ ਨੂੰ, ਆ ਜਾਓ ਦੀਵਾ ਬਲਦਾ, ਤੂੰ ਸੜ ਜਾਂਦਾ, ਤੂੰ ਆਇਆ ਕਿਵੇਂ ਇੱਥੇ? ਤੂੰ ਵੇਖ ਕਿਵੇਂ ਲਈ ਬੇਅਦਬੀ? ਬਲਾਕਾ ਸਿੰਘ ਚੁੱਪ ਕਰਕੇ ਸੁਣਦਾ ਰਿਹਾ। ਬਾਅਦ ਵਿੱਚ ਫਿਰ ਬੋਲਿਆ, ਕਹਿੰਦਾ ਜਥੇਦਾਰ ਜੀ, ਮੇਰੀ ਗਲਤੀ ਹੈ ਵੀ ਮੈਂ ਤੁਹਾਨੂੰ ਸੱਦਣ ਆ ਗਿਆ, ਮੈਂ ਆਪ ਹੀ ਉਹਦੇ ਗਲ ਪੈ ਕੇ ਮਰ ਜਾਂਦਾ, ਪਰ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਜਥੇਦਾਰ ਹੋ, ਵੱਡੇ ਸੂਰਮੇ ਹੋ, ਉਹ ਤੁਸੀਂ ਕਿਹਦੇ ਆਸਰੇ ਪੰਜਾਬ ਦੇ ਗੁਰਦੁਆਰੇ ਛੱਡ ਕੇ ਆ ਗਏ? ਤੁਹਾਡਾ ਕੀ ਖਿਆਲ ਸੀ ਵੀ ਸਤਿਕਾਰ ਹੁੰਦਾ, ਗੁਰੂ ਘਰਾਂ ਦਾ ਸਤਿਕਾਰ ਹੋਣਾ ਜੋ ਤੁਸੀਂ ਛੱਡ ਕੇ ਆਏ ਪੰਜਾਬ? ਤੁਸੀਂ ਕੀ ਸੋਚਿਆ, ਤੁਸੀਂ ਕਿਉਂ ਛੱਡ ਕੇ ਆ ਗਏ ਪੰਜਾਬ ਦੀ ਧਰਤੀ ਨੂੰ? ਨੀਵੀਂ ਪੈ ਗਈ ਸਿੰਘਾਂ ਦੀ। ਜਥੇਦਾਰ ਬੋਲਿਆ, ਫਿਰ ਤਕੜਾ ਸੀ ਜਥੇਦਾਰ, ਕਹਿਣ ਲੱਗਾ ਹੈ ਕੋਈ ਸੂਰਮਾ? ਸਭ ਤੋਂ ਪਹਿਲਾਂ ਅੰਮ੍ਰਿਤਸਰ ਖਾਲੀ ਕਰਾ ਲਓ, ਬਾਕੀ ਗੁਰਦੁਆਰੇ ਆਪੇ ਖਾਲੀ ਕਰ ਦੇਣਗੇ। ਅੰਮ੍ਰਿਤਸਰ ਮੱਸਾ ਬੈਠਾ ਹੈ ਕੋਈ ਜਿਹੜਾ ਉਹਨੂੰ ਸੋਧਾ ਲਾਵੇ? ਸਿੰਘ ਤੇ ਵੈਸੇ ਕਈ ਕਾਇਮ ਸਨ, ਪਰ ਦੋ ਉੱਠੇ ਸਨ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਦੇ ਰਹਿਣ ਵਾਲਾ ਸੀ, ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਸੀ, ਦੋ ਸਿੱਖ ਸਨ। ਇਹ ਦੋਵੇਂ ਖੜੇ ਹੋ ਗਏ। ਇੱਥੇ ਮੈਂ ਅਰਜ਼ ਕਰਨੀ ਚਾਹੁੰਦਾ, ਰਤਨ ਸਿੰਘ ਭੰਗੂ ਜਿਹੜੇ ਹੋਏ ਨੇ ਪੰਥ ਪ੍ਰਕਾਸ਼ ਦੇ ਕਰਤਾ ਲਖਾਰੀ, ਉਹ ਗੁਰਮੁਖੋ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ, ਇਹਨਾਂ ਦੇ ਦਾਦਾ ਜੀ ਲੱਗਦੇ ਸੀ, ਤੇ ਭਾਈ ਸੁੱਖਾ ਸਿੰਘ ਮਾਡੀ ਕੰਬੋਕੀ ਦੇ ਰਹਿਣ ਵਾਲਾ ਸੀ। ਇਹ ਇੱਕ ਵਾਰੀ ਅੰਮ੍ਰਿਤਸਰ ਗਿਆ, ਅੰਮ੍ਰਿਤਸਰ ਸੰਗਤ ਦੇ ਦਰਸ਼ਨ ਕੀਤੇ, ਫਿਰ ਆਨੰਦਪੁਰ ਸਾਹਿਬ ਗਿਆ, ਪ੍ਰਭਾਵਿਤ ਹੋ ਕੇ ਅੰਮ੍ਰਿਤ ਛੱਕ ਕੇ ਆ ਗਿਆ ਸੀ। ਘਰ ਵਾਲਿਆਂ ਨੇ ਰਾਤ ਨੂੰ ਸੁੱਤੇ ਪੈ ਦੇ ਕੇਸ ਕੱਟ ਦਿੱਤੇ ਸੀ ਵੀ ਇਹ ਅੰਮ੍ਰਿਤ ਛੱਕ ਕੇ ਕਿਵੇਂ ਆ ਗਿਆ। ਸਾਰਾ ਪਰਿਵਾਰ ਉਹਦੇ ਵਿਰੁੱਧ ਹੋ ਗਿਆ ਸੀ, ਸੁੱਖਾ ਸਿੰਘ ਦੇ। ਸੁੱਖਾ ਸਿੰਘ ਦੇ ਕੇਸ ਕੱਟੇ ਗਏ, ਤੇ ਭਾਈ ਸੁੱਖਾ ਸਿੰਘ ਨੇ ਜਦੋਂ ਸਵੇਰੇ ਜਾਗ ਆਈ, ਉਹਨੂੰ ਕੁਝ ਛਕਣ ਵਿੱਚ ਦਿੱਤਾ ਸੀ, ਉਹਦੇ ਵਿੱਚ ਕੁਛ ਬੇਹੋਸ਼ੀ ਦੀ ਦਵਾ ਪਾ ਦਿੱਤੀ ਸੀ। ਜਦੋਂ ਉਹਦੇ ਕੇਸ ਸਵੇਰੇ ਉੱਠਿਆ ਤੇ ਕੱਟੇ ਹੋਏ ਨੇ, ਉਹਨੇ ਖੂਹ ਚ ਛਾਲ ਮਾਰ ਦਿੱਤੀ, ਜਾ ਕੇ ਮੈਂ ਮਰ ਜਾਣਾ, ਮੈਂ ਜਿਉਂਦੇ ਰਹਿਣਾ ਹੀ ਨਹੀਂ, ਮੈਂ ਪਤਤ ਹੋ ਗਿਆ, ਮੇਰੇ ਕੇਸ ਕਤਲ ਹੋ ਗਏ ਨੇ, ਖੂਹ ਚ ਛਾਲ ਮਾਰ ਦਿੱਤੀ, ਇਸ ਦੁੱਖ ਨੂੰ ਝੱਲ ਨਾ ਸਕਿਆ। ਬੜਾ ਦੁੱਖ ਹੋਇਆ ਉਹਨੂੰ, ਤੇ ਗੁਰਮੁਖੋ ਜਦੋਂ ਖੂਹ ਚ ਛਾਲ ਮਾਰੀ, ਖੂਹ ਚ ਪਾਣੀ ਘੱਟ ਸੀ, ਵਿੱਚੇ ਹੀ ਹੈ, ਬਾਹਰ ਨਹੀਂ ਨਿਕਲਿਆ, ਇਹਨੇ ਨੂੰ ਪਿੱਛੋਂ ਇੱਕ ਗਿਆ ਸਿੰਘ, ਉਹਨੂੰ ਪਤਾ ਲੱਗ ਗਿਆ ਛਾਲ ਮਾਰੀ ਆ ਉਹਨੇ, ਉੱਤੇ ਖਲੋ ਕੇ ਉਹਨੇ ਆਵਾਜ਼ ਦਿੱਤੀ, ਉਹ ਸੁੱਖਾ ਸਿਆ, ਆ ਕੀ ਕਾਇਰਾਂ ਵਾਲੀ ਮੌਤ ਮਰਨ ਲੱਗਾ ਹੈ, ਜੇ ਮਰਨਾ ਚਾਹੁੰਦਾ ਹੈ ਤੇ ਧਰਮ ਵਾਸਤੇ ਕੁਝ ਕਰਕੇ ਮਰੀ, ਜੇ ਜਾਨ ਹੀ ਵਾਰਨੀ ਆ ਤੇ ਧਰਮ ਵਾਸਤੇ ਵਾਰੀ, ਕੁਛ ਐਸਾ ਕੰਮ ਕਰਕੇ ਜਾਈ ਦੁਨੀਆ ਤੇਰਾ ਨਾਂ ਯਾਦ ਰੱਖੇ। ਫਿਰ ਸੁੱਖਾ ਸਿੰਘ ਬਾਹਰ ਨਿਕਲਿਆ, ਦੁਬਾਰਾ ਅੰਮ੍ਰਿਤ ਛਕਿਆ, ਮੁੜ ਕੇ ਆਪਣੇ ਘਰ ਨਹੀਂ ਸੀ ਵੜਿਆ। ਏਦਾਂ ਕਈ ਸਿੰਘ ਅੱਜ ਵੀ ਹੈਗੇ ਆ ਜਿਨ੍ਹਾਂ ਨੂੰ ਪਰਿਵਾਰ ਤੋਂ ਵਿਰੁੱਧ ਵੀ ਹੋਣਾ ਪੈਂਦਾ ਅੰਮ੍ਰਿਤਧਾਰੀ ਜੇ ਬਣ ਜਾਣ। ਸਾਰਾ ਟੱਬਰ ਇੱਕ ਪਾਸੇ ਹੁੰਦਾ, ਕਈ ਸਿੰਘ ਚੜ੍ਹਦੀ ਕਲਾ ਵਾਲੇ ਨੇ, ਉਹ ਕੱਲੇ ਕੱਲੇ ਵੀ ਸਿੱਖੀ ਨੂੰ ਸਾਂਭੀ ਬੈਠੇ ਨੇ। ਭਾਈ ਗੁਰਮੁਖ ਸਿੰਘ ਉੜੀਸਾ ਵਾਲਾ, ਜਿਨ੍ਹੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਚਿਖਾ ਚ ਛਾਲ ਮਾਰੀ ਸੀ। ਗੁਰਮੁਖੋ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਅੰਤਮ ਸੰਸਕਾਰ ਹੋਇਆ ਸੀ, ਤੇ ਉਸ ਵੇਲੇ ਜਥੇ ਦੇ ਸਾਰੇ ਸਿੰਘ ਨੇੜੇ ਸਨ। ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ ਭਿੰਡਰਾਂ ਵਾਲਿਆਂ ਦੇ ਨਾਲ 200 ਸਿੰਘਾਂ ਦਾ ਜਥਾ ਹਰ ਵੇਲੇ ਰਹਿੰਦਾ ਸੀ। ਇੱਕ ਗੱਲ ਕਮਾਲ ਦੀ ਹੈ, 200 ਸਿੰਘਾਂ ਦਾ ਜਥਾ ਉਹਨਾਂ ਨੇ ਸਾਰੀ ਜ਼ਿੰਦਗੀ ਰੱਖਿਆ, ਪਰ ਦਾਗ ਨਹੀਂ ਲੱਗਣ ਦਿੱਤਾ ਕੋਈ। ਕੱਲਾ ਕੱਲਾ ਸਿੰਘ ਚੜ੍ਹਦੀ ਕਲਾ ਵਾਲਾ ਸੀ। ਮਹਾਂਪੁਰਸ਼ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਜਿਹਨੇ ਸਾਡੇ ਜਥੇ ਵਿੱਚ ਰਹਿਣਾ ਹੈ ਉਹਦਾ ਪੰਜ ਗ੍ਰੰਥੀ ਦਾ ਨਿਤਨੇਮ ਹੋਣਾ ਚਾਹੀਦਾ। ਉਹਨਾਂ ਨੇ ਕਹਿਣਾ ਹੈ ਕਿ ਜਿਹੜਾ ਸਿੰਘ ਰੋਜ਼ 21 ਪਾਠ ਜਪਜੀ ਸਾਹਿਬ ਦੇ ਕਰੇਗਾ ਉਹ ਸਾਡੇ ਜਥੇ 'ਚ ਰਹਿ ਸਕਦਾ ਹੈ, ਜਿਹੜਾ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਉਹ ਸਾਡੇ ਜਥੇ 'ਚ ਰਹਿ ਸਕਦਾ ਹੈ। ਜਿੱਥੇ ਇੰਨੀ ਬਾਣੀ ਹੋਵੇ ਉੱਥੇ ਵਿਕਾਰ ਆ ਹੀ ਨਹੀਂ ਸਕਦੇ, ਜਿੱਥੇ ਇੰਨਾ ਭਜਨ ਬੰਦਗੀ ਹੋਏਗੀ ਮਨ ਵਿਹਲਾ ਛੱਡਿਆ ਹੀ ਨਹੀਂ ਤੇ ਮਨ ਮਾੜੇ ਪਾਸੇ ਜਾਏਗਾ ਕਿਵੇਂ, ਇਹਨੂੰ ਵਿਹਲਾ ਛੱਡਿਆ ਹੀ ਨਹੀਂ। ਇੰਨੇ ਸਿੰਘ ਚੜ੍ਹਦੀ ਕਲਾ ਵਾਲੇ ਸਨ। ਉਹਨਾਂ ਦਾ ਅਰਦਲੀ ਗੜਵਈ ਸਿੰਘ ਸੀ, ਭਾਈ ਗੁਰਮੁਖ ਸਿੰਘ ਉੜੀਸਾ ਵਾਲਾ। ਜਦੋਂ ਮਹਾਂਪੁਰਸ਼ ਸਰੀਰ ਛੱਡ ਗਏ ਇੰਨਾ ਪਿਆਰ ਕਰਦਾ ਸੀ, ਕਹਿੰਦੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਅੰਤਮ ਸੰਸਕਾਰ ਹੋਣ ਲੱਗਾ, ਉਹ ਸਾਰੇ ਸਿੰਘ ਆਲੇ ਦੁਆਲੇ ਸਨ, ਉਹ ਵੀ ਗੇੜੇ ਦੇਈ ਜਾਂਦਾ ਚਿਖਾ ਦੇ ਆਲੇ ਦੁਆਲੇ। ਫਿਰ ਉਹਨੇ ਇਸ਼ਨਾਨ ਵੀ ਕਰ ਲਿਆ, ਜਿੱਥੇ ਫੁੱਲ ਪਾਉਂਦੇ ਆ ਉੱਥੇ ਇਸ਼ਨਾਨ ਕਰ ਲਿਆ ਆਪੇ। ਇਸ਼ਨਾਨ ਕਰਕੇ ਬਾਹਰ ਆਇਆ, ਬਾਹਰ ਆ ਕੇ ਉਹਨੇ ਗੁਰਮੁਖੋ ਕੀਰਤਨ ਸੋਹਲਾ ਪੜਿਆ, ਆਪਣਾ ਕੀਰਤਨ ਸੋਹਲਾ ਉਹਨੇ ਆਪ ਹੀ ਪੜਿਆ। ਪਹਿਲਾਂ ਇਸ਼ਨਾਨ ਵੀ ਕੀਤਾ, ਕੀਰਤਨ ਸੋਹਲਾ ਪੜ੍ਹ ਕੇ ਫਿਰ ਉਹਨੇ ਅਰਦਾਸ ਵੀ ਕੀਤੀ, ਆਪਣੀ ਅਰਦਾਸ ਵੀ ਆਪ ਕਰਕੇ ਬਸ ਗੇੜੇ ਦਿੰਦੇ ਦਿੰਦੇ ਨੇ ਵਿੱਚ ਹੀ ਛਾਲ ਮਾਰਤੀ ਚਿਖਾ। ਕੀਰਤਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਛਪੇ ਹੋਏ ਨੇ, ਜੀਵਨ ਦੇ ਵਿੱਚ ਉਹ ਫੋਟੋ ਵੀ ਲੱਗੀ ਹੋਈ ਹੈ ਜਿਹਦੇ ਵਿੱਚ ਉਹ ਚਿਖਾ 'ਚ ਛਾਲ ਮਾਰੀ ਹੋਈ ਹੈ ਤੇ ਉਹਦੀ ਲੱਤ ਉਵੇਂ ਹੀ ਬਾਹਰ ਦਿਸਦੀ ਹੈ, ਪਤਾ ਲੱਗਦਾ ਫੋਟੋ ਨੂੰ ਵੇਖ ਕੇ, ਤਸਵੀਰ ਹੈ ਜੇ ਵੀ। ਤੇ ਜਦੋਂ ਉਹਨੇ ਛਾਲ ਮਾਰੀ ਨਾ ਵਿੱਚ ਗੁਰਮੁਖੋ ਤੇ ਸਿੰਘਾਂ ਨੇ ਰੌਲਾ ਪਾ ਲਿਆ, ਛੇਤੀ ਛੇਤੀ ਕਈ ਫੜਨ ਲੱਗੇ, ਪਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਆਖਣ ਲੱਗੇ, ਕੋਈ ਗੱਲ ਨੀ, ਹੁਣ ਇਹਨੇ ਹੁਣ ਇਹ ਬਚ ਨਹੀਂ ਸਕੇਗਾ, ਅੱਗ ਦੀ ਲਪੇਟ ਵਿੱਚ ਆ ਗਿਆ, ਕੋਈ ਗੱਲ ਨੀ, ਮਹਾਂਪੁਰਸ਼ਾਂ ਦਾ ਸੇਵਾਦਾਰ ਅਰਦਲੀ ਵੀ ਉਹਨਾਂ ਦੇ ਨਾਲ ਹੀ ਗਿਆ। ਤੇ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਗੁਰਮੁਖ ਸਿੰਘ ਉੜੀਸਾ ਦੇ ਇਲਾਕੇ ਦਾ ਰਹਿਣ ਵਾਲਾ ਸੀ, ਕੇਸ ਕੱਟੇ ਹੁੰਦੇ ਸਨ, ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਪ੍ਰਭਾਵਿਤ ਹੋ ਕੇ ਅੰਮ੍ਰਿਤ ਛਕ ਲਿਆ ਸੀ ਉਹਨੇ। ਉਹ ਵੀ ਇੱਕ ਵਾਰੀ ਪਿੰਡ ਮਿਲਣ ਗਿਆ ਸੀ, ਕਲਕੱਤੇ ਕਿਤੋਂ ਆਗਿਆ ਲੈ ਲਈ ਸੀ ਉਹਨੇ, ਕਹਿੰਦਾ ਬਾਬਾ ਜੀ ਮੈਨੂੰ ਆਗਿਆ ਦੋ ਮੈਂ ਪਿੰਡ ਜਾ ਵਾਂ। ਉਹ ਪਿੰਡ ਗਿਆ, ਉਹਨਾਂ ਦੇ ਪਰਿਵਾਰ ਨੇ ਵੀ ਇਸੇ ਤਰ੍ਹਾਂ ਸੋਚਿਆ ਸੀ ਵੀ ਇਹਦੇ ਕੇਸ ਰਾਤ ਨੂੰ ਸੁੱਤੇ ਪਏ ਦੇ ਕੱਟ ਦੇਣੇ ਨੇ। ਉਹਨੂੰ ਕਿਸੇ ਨੇ ਦੱਸ ਦਿੱਤਾ ਸੀ, ਭਿਣਕ ਪੈ ਗਈ ਵੀ ਮੇਰੇ ਕੇਸ ਕੱਟ ਦੇਣਗੇ, ਰਾਤੋ ਰਾਤ ਭੱਜ ਕੇ ਆ ਗਿਆ, ਮੁੜ ਕੇ ਸਾਰੀ ਜ਼ਿੰਦਗੀ ਉਹਨੇ ਪਿੰਡ ਦਾ ਮੂੰਹ ਨਹੀਂ ਵੇਖਿਆ। ਇੱਦਾਂ ਦੇ ਸਿੰਘ ਵੀ ਹੋਏ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵੇਲੇ। ਤੇ ਭਾਈ ਸੁੱਖਾ ਸਿੰਘ ਨੂੰ ਆਖਿਆ, ਕਹਿੰਦੇ ਉਹ ਜੇ ਕੁਝ ਮਰਨਾ ਹੈ ਤੇ ਕੁਝ ਕਰਕੇ ਮਰੀ ਕੌਮ ਵਾਸਤੇ। ਫਿਰ ਜਦੋਂ ਬੁੱਢਾ ਜੋੜ ਦੀ ਧਰਤੀ ਉੱਤੇ ਭਾਈ ਬੁੱਢਾ ਸਿੰਘ ਨੇ ਆਖਿਆ ਸੀ, ਉੱਠੇ ਕੋਈ ਕੌਣ ਹੈ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ। ਫਿਰ ਦੋ ਸਿੰਘ ਉੱਠੇ, ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਤੇ ਭਾਈ ਸੁੱਖਾ ਸਿੰਘ ਮਾਡੀ ਕੰਬੋਕੀ ਦੇ ਰਹਿਣ ਵਾਲਾ। ਇਹ ਦੋਵੇਂ ਉੱਠ ਕੇ ਖਲੋ ਗਏ, ਗਲ ਚ ਪੱਲਾ ਪਾਇਆ ਕਿ ਆ ਜਥੇਦਾਰ ਜੀ ਸਾਨੂੰ ਆਗਿਆ ਦਿਓ ਤੇ ਸਾਡੇ ਵਾਸਤੇ ਅਰਦਾਸ ਕਰੋ, ਜਾਂ ਤੇ ਸਿਰ ਲੱਗ ਜਾਏਗਾ ਜਾਂ ਫਿਰ ਸਿਰ ਲੈ ਕੇ ਆਵਾਂਗੇ ਮੱਸੇ।
ਸ੍ਰੀ ਅਕਾਲ।
ਜੇ ਆਈਏ ਤੇ ਫਿਰ ਜਿਉਂਦੇ ਨਾ ਆਈਏ, ਸਿਰ ਲੱਗ ਜਾਏ ਉੱਥੇ ਹੀ, ਜਾਂ ਤੇ ਮੁੜੀਏ ਹੀ ਨਾ, ਜੇ ਮੁੜੀਏ ਫਿਰ ਉਹਦਾ ਸਿਰ ਸਾਡੇ ਕੋਲ ਹੋਵੇ, ਅਰਦਾਸ ਕਰਕੇ ਭੇਜੋ। ਤੇ ਜਥੇਦਾਰ ਆਗੂ ਤਕੜਾ ਸੀ, ਉਹਦੀ ਤਕਰੀਰ ਏਦਾਂ ਦੀ ਸੀ, ਉਹਦੀ ਗੱਲ ਸੁਣ ਕੇ ਪ੍ਰਭਾਵਿਤ ਹੋ ਜਾਂਦਾ ਸੀ ਅਗਲਾ। ਮੈਂ ਬੜੀ ਵਾਰੀ ਅਰਜ਼ ਕੀਤੀ, ਗੁਰਮੁਖੋ 100 ਛੇਰ ਪਿੱਛੇ ਲਾ ਕੇ ਜੇ ਅੱਗੇ ਭੇਡ ਲਾ ਦਿਓਗੇ ਤੁਹਾਡੀ ਕਦੇ ਜਿੱਤ ਨਹੀਂ ਹੋ ਸਕਦੀ, 100 ਬੱਕਰੀ ਪਿੱਛੇ ਲਾ ਕੇ ਅੱਗੇ ਇੱਕ ਸ਼ੇਰ ਲਾ ਦਿਓ, ਫਤਿਹ ਹੋ ਜਾਏਗਾ ਮੋਰਚਾ। ਕੌਮ ਵਿੱਚ ਸ਼ੇਰਾਂ ਦੀ ਕਮੀ ਨਹੀਂ, ਅੱਜ ਦਾ ਸਮਾਂ ਏਦਾਂ ਦਾ, ਸਾਡੀ ਕੌਮ ਵਿੱਚ ਸ਼ੇਰਾਂ ਦੀ ਕਮੀ ਅੱਜ ਵੀ ਨਹੀਂ, ਪਰ ਦੁੱਖ ਇਸ ਗੱਲ ਦਾ, ਬਦਕਿਸਮਤੀ ਸਾਡੀ ਸਿੱਖਾਂ ਦੀ ਇਹ ਹੈ, ਸਾਡੇ ਅੱਗੇ ਭੇਡਾਂ ਲੱਗੀਆਂ ਹੋਈਆਂ, ਸਾਡੇ ਅੱਗੇ ਬੱਕਰੀਆਂ ਨੇ, ਕਿੱਥੇ ਜਿੱਤ ਜਾਓਗੇ। ਕੌਮ ਵਿੱਚ ਸਿੱਖੀ ਦਾ ਦਰਦ ਰੱਖਣ ਵਾਲੇ ਬੜੇ ਨੇ, ਪਰ ਜਦੋਂ ਆਪਣੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਨੂੰ ਦਬਾ ਦਿੱਤਾ ਜਾਂਦਾ, ਉਹਨਾਂ ਦੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਕਹਿਣਗੇ ਤੁਹਾਨੂੰ ਕੀ ਪਤਾ ਹੈ, ਮੇਰੇ ਵਰਗਾ ਗੱਲ ਕਰਦਾ ਕਹਿਣਗੇ ਲੈ ਕੱਲ ਦੇ ਜਵਾਕ ਸਾਨੂੰ ਮਤਾਂ ਦਿੰਦੇ ਨੇ, ਇਹਨਾਂ ਨੂੰ ਕੀ ਪਤਾ, ਅਸੀਂ ਦੁਨੀਆਂ ਵੇਖੀ ਹੈ, ਅਸੀਂ ਸਾਰੇ ਰੰਗ ਵੇਖੇ ਨੇ ਦੁਨੀਆਂ ਦੇ, ਤੁਹਾਨੂੰ ਕੀ ਪਤਾ ਪੰਥ ਹੈ ਕੀ, ਉਹ ਜਵਾਬ ਦੇ ਦੇਣਗੇ। ਪਰ ਜੇ ਕਿਤੇ ਆਗੂ ਤਕੜੇ ਹੋਣ, ਜੇ ਹੋਵੇ ਸਰਕਾਰ ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਜੇ ਕਿਤੇ ਤੇਗਾਂ ਜਿਹੜੀਆਂ ਖਾਲਸੇ ਨੇ ਵਾਹੀਆਂ ਨੇ ਇਹ ਕਿਤੇ ਹੋਵੇ ਸਰਕਾਰ ਤੇ ਪਤਾ ਲੱਗੇ ਹਰ ਕੁਰਬਾਨੀ ਵੇਖੋ ਜਿੱਥੇ ਵੀ ਜੰਗ ਹੋਇਆ ਹੈ ਸਿੱਖਾਂ ਦੀਆਂ 90% ਕੁਰਬਾਨੀਆਂ ਨੇ ਹਿੰਦੁਸਤਾਨ ਦਾ ਇਤਿਹਾਸ ਪੜ੍ਹੋ ਆਜ਼ਾਦੀ ਦੇ ਵਿੱਚ 90% ਸਿੱਖਾਂ ਦਾ ਸਹਿਯੋਗ ਹੈ ਜਿਸ ਜੰਗ ਦਾ ਜ਼ਿਕਰ ਕਰੋਗੇ ਤੇ ਸਿੱਖ ਤੁਹਾਨੂੰ ਸਭ ਤੋਂ ਅੱਗੇ ਮਿਲਣਗੇ ਜੇ ਹੁਣ ਹੋਵੇ ਸਰਕਾਰ ਤੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਜਥੇਦਾਰ ਬਾਜੋਂ ਕੌਮ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜਥੇਦਾਰ ਆਗੂ ਉਹ ਤਕੜਾ ਹੋਣਾ ਚਾਹੀਦਾ ਤੇ ਮੈਂ ਕੱਲ ਅਰਜ਼ ਕੀਤੀ ਸੀ ਸਦੀਆਂ ਲੰਘ ਜਾਂਦੀਆਂ ਨੇ ਬੜੇ ਚਿਰ ਬਾਅਦ ਕੌਮ ਨੂੰ ਕਿਤੇ ਕੋਈ ਪੰਥ ਦਰਦੀ ਲੀਡਰ ਮਿਲਦਾ ਆਗੂ ਬੜੇ ਚਿਰ ਬਾਅਦ ਕੌਮ ਨੂੰ ਕੋਈ ਪੰਥ ਦਰਦੀ ਪ੍ਰਚਾਰਕ ਮਿਲਦਾ ਇਹ ਚੰਗੇ ਭਾਗ ਹੁੰਦੇ ਨੇ ਉਦੋਂ ਕਿਤੇ ਬਖਸ਼ਿਸ਼ ਹੁੰਦੀ ਹੈ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਵਰਗੇ ਆ ਕੇ ਖੰਡਾ ਬਾਟਾ ਚੁੱਕਦੇ ਨੇ 13 ਲੱਖ ਨੂੰ ਉਹਨਾਂ ਨੇ ਅੰਮ੍ਰਿਤ ਛਕਾ ਕੇ ਜੋੜਿਆ ਗੁਰੂ ਘਰ ਨਾਲ ਦਰਦ ਰੱਖਣ ਵਾਲੇ ਆਗੂ ਦਰਦ ਰੱਖਣ ਵਾਲੇ ਲੀਡਰ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਹੋਵੇ ਤੇ ਮੈਂ ਕੱਲ ਚੰਗੀ ਤਰ੍ਹਾਂ ਬੇਨਤੀ ਕਰ ਗਿਆ ਸਾਂ ਧਰਮ ਸਿਰ ਦਾ ਤਾਜ ਹੈ ਰਾਜਨੀਤੀ ਪੈਰ ਦੀ ਜੁੱਤੀ ਹੈ ਭਾਵੇਂ ਬਰਾਬਰ ਨੇ ਪਰ ਬਰਾਬਰ ਨਹੀਂ ਰਾਜਨੀਤੀ ਵਾਲਾ ਨਿਸ਼ਾਨ ਸਭ ਛੋਟਾ ਹੈ ਧਰਮ ਵਾਲਾ ਨਿਸ਼ਾਨ ਸਭ ਵੱਡਾ ਹੈ ਅੱਜ ਵੀ ਅਕਾਲ ਤਖ਼ਤ ਤੇ ਜਾ ਕੇ ਵੇਖੋ ਬਰਾਬਰ ਨਹੀਂ ਕਹਿ ਸਕਦੇ ਤੁਸੀਂ ਛੋਟਾ ਹੈ ਰਾਜਨੀਤੀ ਨੀਵੀਂ ਹੈ ਧਰਮ ਉੱਚਾ ਤੇ ਆਗਿਆ ਮੰਗੀ ਮਹਾਰਾਜ ਜਥੇਦਾਰ ਜੀ ਮੈਨੂੰ ਆਗਿਆ ਦੇ ਦਿਓ ਜਥੇਦਾਰ ਬੁੱਢਾ ਸਿੰਘ ਸੀ ਜਥੇਦਾਰ ਤਕੜਾ ਉਹਦੀ ਗੱਲ ਵਿੱਚ ਹੀ ਇੰਨਾ ਜੋਸ਼ ਸੀ ਕਿ ਸਿੰਘ ਕਾਇਮ ਹੋ ਜਾਂਦੇ ਸੀ ਉਸੇ ਵੇਲੇ ਹੱਥ ਜੋੜ ਕੇ ਆਗਿਆ ਮੰਗੀ ਤੇ ਮੈਂ ਬੜੀ ਵਾਰੀ ਅਰਜ਼ ਕਰਦਾ ਹੁੰਦਾ ਮੌਤ ਜ਼ਿੰਦਗੀ ਦਾ ਕੀ ਸਵਾਲ ਉੱਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜ੍ਹੇ ਹੋਵੇ ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾਹਦਾ ਜਿਨ੍ਹਾਂ ਨੂੰ ਨਾਗ ਪ੍ਰੇਮ ਦੇ ਲੜੇ ਹੋਵੇ ਨਸ ਜਾਵਣਾ ਕਿੱਥੇ ਤਲਵਾਰ ਹੇਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਵਣ ਪਾਲਾਂ ਬੰਨ ਕੇ ਪਿਆਰੇ ਦੇ ਦਰ ਉੱਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ ਅੱਗੋਂ ਪਾਰਖੂ ਵੀ ਕਿਹੜਾ ਘੱਟ ਕਰਦੇ ਵੇਖਣ ਸੇਵਕਾਂ ਤਾਈ ਅਜਮਾਏ ਕੇ ਜੀ ਦੇਣ ਫੇਰ ਖਿਤਾਬ ਪਿਆਰਿਆਂ ਦਾ ਪਹਿਲਾਂ ਤੇਗ ਦੀ ਧਾਰ ਲੰਘਾਏ ਕੇ ਪਰਖਣ ਵਾਲਿਆਂ ਨੇ ਵੀ ਹੱਦ ਕੀਤੀ ਹੈ ਪਿਆਰਿਆਂ ਦਾ ਖਿਤਾਬ ਤੇ ਮਿਲਿਆ ਪਰ ਸੀਸ ਦੇਣੇ ਪਏ ਸ਼ਹੀਦ ਦਾ ਰੁਤਬਾ ਤੇ ਮਿਲਦਾ ਹੈ ਪਰ ਬੰਦ ਬੰਦ ਕਟਾਉਣਾ ਪਿਆ ਖੋਪਰ ਲਹਾਉਣਾ ਪਿਆ ਫਿਰ ਜਾ ਕੇ ਦੁਨੀਆ ਪੂਜਦੀ ਐਵੇਂ ਨਹੀਂ ਸਤਿਕਾਰ ਹੁੰਦਾ ਗੁਰਮੁਖੋ ਐਵੇਂ ਨਹੀਂ ਦੁਨੀਆ ਝੁਕਦੀ ਉਹਨਾਂ ਦਾ ਸਤਿਕਾਰ ਐਵੇਂ ਨਹੀਂ ਤੇ ਅਰਜ਼ ਕਰ ਰਿਹਾ ਸਾਂ ਆਗਿਆ ਮੰਗੀ ਤੋਰੋ ਸੰਗਤੇ ਅਰਦਾਸ ਕਰੋ ਸਾਡੇ ਵਾਸਤੇ ਮੋਰਚਾ ਫਤਿਹ ਹੋ ਜਾਏ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ ਸੰਗਤ ਨੇ ਇਕੱਠਿਆਂ ਹੋ ਕੇ ਅਰਦਾਸ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਆਪ ਜੀ ਦੇ ਅਸਥਾਨ ਤੇ ਮੰਦ ਕਰਮੀ ਕਾਬਜ਼ ਹੋ ਗਏ ਨੇ ਮਿਹਰ ਕਰੋ ਤੁਹਾਡੇ ਖਾਲਸੇ ਦਾ ਪਹਿਰਾ ਹੋ ਜਾਏ ਉੱਥੇ ਬਖਸ਼ਿਸ਼ ਕਰੋ ਅਰਦਾਸ ਕਰਕੇ ਤੁਰ ਪਏ ਗੁਰੂ ਕੇ ਸਿੰਘ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਤੱਕ ਕੇ ਸਤਿਗੁਰੂ ਦਾ ਆਸਰਾ ਤੱਕ ਕੇ ਕੋਈ ਤੁਰੇ ਹਮੇਸ਼ਾ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੇ ਅੰਗ ਸੰਗ ਰਹਿੰਦੇ ਨੇ ਰੋਜ਼ ਪੜ੍ਹਦੇ ਹੋ ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ
ਤੱਤੀ ਵਾਵੀ ਲੱਗਣ ਨਾ ਦੇਵੇ
ਮਿਹਰ ਹੋ ਜਾ ਜਿਨ੍ਹਾਂ ਤੇ ਵਾਹਿਗੁਰੂ ਦੀ
ਤੱਤੀ ਵਾਵੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰੱਖ ਆਪ ਹੋ ਗਿਆ ਜਿਨ੍ਹਾਂ ਦਾ
ਆਖੇ ਕੋਈ ਉਹਦੀ ਓਟ ਤੱਕ ਕੇ ਤੁਰੇ ਤੇ ਸਹੀ, ਸੱਚੇ ਪਾਤਸ਼ਾਹ ਦਾ ਆਸਰਾ ਲਵੇ ਤੇ ਸਹੀ, ਕੋਈ ਅਰਦਾਸ ਕਰਕੇ ਤੁਰੇ ਤਰਨ ਤਾਰਨ ਸਹਿਬ ਪਹੁੰਚੇ। ਬੇਨਤੀ ਕੀਤੀ ਮਰਜ ਮਿਹਰ ਕਰਿਓ, ਵਿਉਂਤ ਸੁਝੀ ਆਪੇ ਰਾਹ ਦਿੰਦੇ ਨੇ, ਫਿਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਠੀਕਰੀਆਂ ਇਕੱਠੀਆਂ ਕੀਤੀਆਂ, ਠੀਕਰੀਆਂ ਇਕੱਠੀਆਂ ਕਰਕੇ ਥੈਲੀਆਂ ਚ ਪਾ ਲਈਆਂ, ਨੰਬਰਦਾਰਾਂ ਵਾਲਾ ਭੇਸ ਬਣਾ ਲਿਆ, ਗੁਰਮੁਖੋ ਕੱਪੜੇ ਬਦਲ ਲਏ, ਬਸਤਰ ਬਦਲ ਲਏ। ਸ੍ਰੀ ਸਾਹਿਬਾਂ ਕੋਲ ਸਨ ਕਿਉਂਕਿ ਨੰਬਰਦਾਰ ਮਾਮਲਾ ਲੈ ਕੇ ਆਉਂਦੇ ਹੁੰਦੇ ਸਨ, ਤੇ ਮਾਇਆ ਦਾ ਕੰਮ ਹੋਣ ਕਰਕੇ ਉਹ ਹਥਿਆਰ ਰੱਖ ਸਕਦੇ ਸਨ, ਤੇ ਹਥਿਆਰ ਲੈ ਕੇ ਅੰਦਰ ਜਾਣ ਦਾ ਅਧਿਕਾਰ ਕੇਵਲ ਉਹਨਾਂ ਨੂੰ ਸੀ, ਹੋਰ ਨਹੀਂ ਸੀ ਕਿਸੇ। ਇਹ ਤਾਂ ਨੰਬਰਦਾਰ ਬਣੇ ਸੀ। ਅਰਦਾਸਾਂ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਤੁਰੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ, ਜਿੱਥੇ ਜਾ ਕੇ ਸਿਜਦਾ ਕਰਦੇ ਸਨ, ਜਿੱਥੇ ਮਰਦੇ ਮਰਦੇ ਸਿੱਖ ਵੀ ਇਸ਼ਨਾਨ ਕਰ ਲੈਂਦੇ ਸੀ ਤੇ ਉਹਨਾਂ ਨੂੰ ਤਾਕਤ ਮਿਲਦੀ ਸੀ, ਇੱਕ ਨਵਾਂ ਜੀਵਨ ਮਿਲਦਾ ਸੀ। ਸੱਚੇ ਪਾਤਸ਼ਾਹ ਜੀ ਦੇ ਉਸ ਪਾਵਨ ਸਥਾਨ ਦੇ ਜਦੋਂ ਇਹਨਾਂ ਨੇ ਜਾ ਕੇ ਵੇਖਿਆ, ਜ਼ਾਲਮ ਜਰਵਾਣਿਆਂ ਨੇ ਕਬਜ਼ਾ ਕੀਤਾ ਹੈ, ਗੁਰਮੁਖੋ ਸਾਧੂਆਂ ਦੀ ਧਰਤੀ ਨੂੰ ਚੋਰਾਂ ਨੇ ਮੱਲ ਲਿਆ, ਠੱਗ ਬੇਈਮਾਨ ਬੰਦੇ ਉੱਥੇ ਕਾਬਜ਼ ਹੋਏ ਬੈਠੇ ਨੇ, ਭੁੱਬਾਂ ਨਿਕਲ ਗਈਆਂ ਵੇਖ ਕੇ। ਕਿੱਥੇ ਤੇ ਸਿੱਖ ਸਤਿਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ, ਵਾਰੇ ਵਾਰੇ ਜਾਂਦਾ ਸਿੱਖ ਤੇ ਕਹਿੰਦਾ ਸੱਚੇ ਪਾਤਸ਼ਾਹ ਦਰਸ਼ਨ ਦੇ, ਇੱਕ ਵਾਰੀ ਦਰਸ਼ਨ ਦੇ ਸਿਰ ਵੀ ਵੱਢ ਕੇ ਰੱਖ ਦਿਆਂਗਾ, ਤੂੰ ਕਹਿ ਕੇ ਤੇ ਵੇਖ ਇੱਕ ਵਾਰੀ, ਤੂੰ ਚਾਹੋ ਕਹਿ ਇੱਕ ਵਾਰੀ, ਤੂੰ ਚਾਹੋ ਸੱਜਣ ਮੈਂਡਿਆ ਮੇਰੇ ਮਾਲਕਾ ਇੱਕ ਵਾਰੀ ਕਹਿ ਤੇ ਸਹੀ, ਦੇਈ ਸਿਸ ਉਤਾਰ ਸਿਰ ਲਾ ਕੇ ਰੱਖ ਦਿਆਂਗਾ, ਨੈਣ ਮਹੰਜੇ ਤਰਸ ਦੇ ਕਦ ਪੱਸੀ ਦੀਦਾਰ, ਬਸ ਦਰਸ਼ਨ ਦੇ ਇੱਕ ਵਾਰੀ, ਇੱਕ ਵਾਰੀ ਦਰਸ਼ਨ ਹੋ ਜਾਣ ਸਿਰ ਵੀ ਵੱਢ ਕੇ ਰੱਖ ਦਿਆਂਗਾ। ਇਹ ਸ਼ਰਧਾ ਹੈ, ਇਹ ਪਿਆਰ ਵਾਲੇ ਕਹਿ ਸਕਦੇ ਨੇ।
ਤੇਰੇ ਦਰਸ਼ਨ ਕੋ ਹਮ ਆਵੇ,
ਲਾਲ ਰੰਗੀਲੇ ਪ੍ਰੀਤਮ ਮਨਮੋਹਨ, ਤੇਰੇ ਦਰਸ਼ਨ ਕੋ ਹਮ ਵਾਲੇ। ਲਾਲ ਜਿਹੜਾ ਸ਼ਬਦ ਹੈ ਇਹਨੂੰ ਕਈ ਵਾਰੀ ਮਾਵਾਂ ਕਹਿੰਦੀਆਂ ਨੇ ਆਪਣੇ ਬੱਚਿਆਂ ਨੂੰ, ਪਿਆਰ ਨਾਲ ਕਹਿੰਦੇ ਮੇਰਾ ਲਾਲ। ਕਈ ਥਾਵਾਂ ਤੇ ਭਗਤਾਂ ਨੇ ਉਸ ਅਕਾਲ ਪੁਰਖ ਨੂੰ ਲਾਲ ਆਖਿਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ, ਮਾਥੇ ਛਤਰ ਤਰੇ। ਲਾਲ ਲਾਲ ਰੰਗੀਲੇ, ਹੇ ਮੇਰੇ ਵਾਹਿਗੁਰੂ ਤੇਰੇ ਤੋਂ ਵਾਰੇ ਜਾਈਏ, ਤੇਰੇ ਦਰਸ਼ਨਾਂ ਤੋਂ।
ਤੇਰੇ ਦਰਸ਼ਨ ਕੋ ਹਮ ਵਾਰੇ, ਲਾਲ ਰੰਗੀਲੇ ਪ੍ਰੀਤ
ਇਹਨਾਂ ਦੀ ਸਿੱਖ ਰੋਜ਼ ਅਰਦਾਸ ਕਰਦਾ ਹੈ। ਸਤਿਗੁਰੂ ਸਾਨੂੰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਬਖਸ਼ੋ। ਜਦੋਂ ਇਹਨਾਂ ਨੇ ਜਾ ਕੇ ਵੇਖਿਆ ਨਾ, ਹੈਰਾਨ ਹੋ ਗਏ। ਲਾਚੀ ਬੇਰ ਹੈ ਬਾਹਰਲੇ ਪਾਸੇ ਡਿਊੜੀ ਸਾਹਿਬ ਦੇ ਕੋਲ, ਉੱਥੇ ਇਹਨਾਂ ਨੇ ਘੋੜਾ ਬੰਨਿਆ, ਘੋੜੇ ਬੰਨੇ। ਅੱਜ ਵੀ ਲਾਚੀ ਬੇਰ ਹੈ ਨਾ ਜਿਹੜੀ ਬਾਹਰਲੇ ਪਾਸੇ, ਉਹਦੇ ਉੱਤੇ ਲਿਖਿਆ ਹੋਇਆ ਹੈ ਕਿ ਇਹ ਉਹ ਬੇਰੀ ਹੈ ਜਿਹਦੇ ਨਾਲ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਘੋੜੇ ਬੰਨੇ ਸਨ। ਅੱਜ ਵੀ ਉੱਥੇ ਬੋਰਡ ਲੱਗਾ ਹੈ ਤੇ ਇਹਨਾਂ ਨੇ ਗੁਰਮੁਖੋ ਘੋੜੇ ਬੰਨੇ, ਪਹਿਰੇਦਾਰ ਖਲੋਤੇ ਨੇ, ਕਹਿੰਦੇ ਦੱਸੋ ਕੌਣ ਹੋ? ਕਹਿੰਦੇ ਮਾਮਲਾ ਲੈ ਕੇ ਆਏ ਆ, ਮਾਇਆ ਹੈ, ਮਾਇਆ ਦੇਣੀ ਚਾਹੁੰਦੇ ਆ, ਪੁੱਛੋ ਚੌਧਰੀ ਸਾਹਿਬ ਦਾ ਹੁਕਮ ਕੀ ਹੈ। ਪਹਿਰੇਦਾਰ ਅੰਦਰ ਗਿਆ, ਸ਼ਰਾਬ ਦਾ ਰੱਜਿਆ ਹੋਇਆ। ਜਦੋਂ ਕਹਿੰਦੇ ਨੇ ਸ਼ਰਾਬ ਅੰਦਰ ਚਲੇ ਜਾਂਦੀ ਹੈ ਤੇ ਮਤ ਆਪਣੇ ਆਪ ਬਾਹਰ ਚਲੇ ਜਾਂਦੀ, ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ। ਜਦੋਂ ਸ਼ਰਾਬ ਕਹਿੰਦੇ ਨੇ ਅੰਦਰ ਜਾਏਗੀ, ਮਤ ਨਾਲ ਦੀ ਨਾਲ ਬਾਹਰ ਨਿਕਲ ਜਾਏਗੀ, ਇੱਕ ਚੀਜ਼ ਦਾ ਹੀ ਵਾਸਾ ਰਹਿੰਦਾ। ਸ਼ਰਾਬ ਦਾ ਰੱਜਿਆ ਹੋਇਆ ਸੀ, ਇਹਨਾਂ ਨੇ ਗੁਰਮੁਖੋ ਪਹਿਰੇਦਾਰ ਗਿਆ ਅੰਦਰ, ਕੌਣ ਆਏ ਨੇ? ਕਹਿੰਦੇ ਜੀ ਮਾਇਆ ਲੈ ਕੇ ਆਏ ਨੇ। ਕੌਣ ਦੱਸੇ ਮਾਇਆ ਨਹੀਂ, ਉਹ ਤੇਰੀ ਮੌਤ ਦਾ ਪੈਗਾਮ ਆਇਆ। ਕੌਣ ਦੱਸੇ? ਸਾਧ ਸੰਗਤ ਜੀ, ਪਹਿਰੇਦਾਰ ਕਹਿੰਦਾ ਮਾਇਆ ਆਈ ਹੈ। ਕਹਿੰਦੇ ਆ ਜਾਣ ਦਿਓ, ਆਉਣ ਦਿਓ ਬਈ ਅੰਦਰ। ਚਲੇ ਗਏ ਦੋਵੇਂ ਜਣੇ ਅੰਦਰ। ਜਦੋਂ ਵੇਖਿਆ ਜਿਸ ਆਸਣ ਤੇ ਸਤਿਗੁਰੂ ਬਹਿੰਦੇ ਨੇ, ਜਿੱਥੇ ਮੰਜੀ ਸਾਹਿਬ ਹੈ ਸਤਿਗੁਰਾਂ ਦਾ, ਉੱਥੇ ਇਹਨੇ ਆਪਣਾ ਪਲੰਘਾ ਡਾਹਿਆ ਹੋਇਆ ਹੈ, ਵੇਸ਼ਵਾ ਨਾਚ ਕਰ ਰਹੀ ਹੈ। ਹੁਣ ਜਿਹੜਾ ਸਿੱਖ ਹੋਵੇ ਏਡੀ ਵੱਡੀ ਗੱਲ ਕਿਵੇਂ ਵੇਖੇ, ਏਡੀ ਵੱਡੀ ਬੇਅਦਬੀ ਕਿਵੇਂ ਵੇਖੇ? ਖਿਮਾ ਕਰਨਾ, ਸਾਡੀਆਂ ਅੱਖਾਂ ਸਾਹਮਣੇ ਅੱਜ ਬੜੀ ਬੇਅਦਬੀ ਹੁੰਦੀ। ਮੈਂ ਆਪ ਜੀ ਦੇ ਚਰਨਾਂ ਚ ਅੱਜ ਇਹ ਅਰਜ਼ੀ ਸ਼ੁਰੂ ਕੀਤੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਛਾਣੀਏ। ਸਤਿਗੁਰੂ ਸੱਚੇ ਪਾਤਸ਼ਾਹ ਦਾ ਕਿੱਡਾ ਵੱਡਾ ਸਤਿਕਾਰ ਹੈ, ਕਿੰਨੇ ਸਿੱਖ ਹੋਏ ਨੇ ਜਿਨ੍ਹਾਂ ਨੇ ਆਪਾਂ ਕੁਰਬਾਨ ਕੀਤਾ ਸਤਿਗੁਰਾਂ ਤੋਂ। ਤੇ ਸੰਗਤ ਜੀ, ਜਦੋਂ ਇਹਨਾਂ ਨੇ ਵੇਖਿਆ ਝੱਲਿਆ ਨਾ ਗਿਆ, ਮਰ ਜਾਣਾ ਚਾਹੀਦਾ ਏਡੀ ਵੱਡੀ ਬੇਅਦਬੀ ਵੇਖਣ ਤੋਂ ਪਹਿਲਾਂ, ਅਰਦਾਸਾਂ ਕਰਕੇ ਤੁਰੇ ਸਨ। ਜਦੋਂ ਗੁਰਮੁਖੋ ਮਾਇਆ ਲੈ ਕੇ ਗਏ, ਉਹਨੇ ਨੀ ਪੁੱਛਿਆ ਕੌਣ ਹੋ, ਕਿੱਥੋਂ ਆਏ ਹੋ, ਲਿਆਓ ਮਾਇਆ। ਇੱਕ ਗੱਠੜੀ ਭਰੀ ਹੋਈ ਸੀ। ਕਹਿੰਦੇ ਨੇ ਰਤਨ ਸਿੰਘ ਭੰਗੂ ਨੇ ਲਿਖਿਆ, ਸੁੱਖਾ ਸਿੰਘ ਨੇ ਵਗਾ ਕੇ ਮਾਰੀ ਸੀ ਥੈਲੀ। ਉਹ ਜਿਹੜੀ ਥੈਲੀ ਸੀ ਪਲੰਘੇ ਦੇ ਥੱਲੇ ਵੜ ਗਈ। ਜਿਹੜੇ ਪਲੰਘੇ ਤੇ ਬੈਠਾ ਸੀ, ਪਹਿਲਾਂ ਹੀ ਵਿਉਂਤ ਬਣਾਈ ਹੋਈ ਸੀ ਪਲੰਘੇ ਥੱਲੇ। ਜਦੋਂ ਥੈਲੀ ਵੜ ਗਈ ਤੇ ਇਹ ਨੀਵਾ ਹੋ ਕੇ ਗਰਦਨ ਨੀਵੀਂ ਕਰਕੇ ਚੁੱਕਣ ਲੱਗਿਆ ਆਪਣੇ ਆਪ। ਜਦੋਂ ਇਹਨੇ ਆਪਣਾ ਸਿਰ ਨੀਵਾ ਕੀਤਾ ਤੇ ਹੱਥ ਵਿੱਚ ਫੜਿਆ ਹੋਇਆ, ਉਸ ਵੇਲੇ ਗੁਰੂ ਦੇ ਸਿੱਖ ਦੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ ਮਹਿਤਾਬ ਸਿੰਘ ਦੇ। ਉਹਨੇ ਅਰਦਾਸ ਕਰਕੇ ਇੱਕਦਮ ਬੜੀ ਫੁਰਤੀ ਨਾਲ ਮਿਆਨ ਵਿੱਚੋਂ ਤਲਵਾਰ ਕੱਢੀ, ਇੱਕੋ ਹੀ ਐਸਾ ਭਰਮਾ ਵਾਰ ਕੀਤਾ, ਖਿੱਦੋ ਵਾਂਗੂ ਬੁੜਕਦਾ ਹੋਇਆ ਸਿਰ ਮੱਸੇ ਰੰਗੜ ਦਾ ਪੈਰਾਂ ਵਿੱਚ ਆ ਪਿਆ। ਉਹ ਜੀ ਪਾਪ ਮਹਾਬਲੀ ਹੈ, ਕਹਿੰਦੇ ਨੇ ਪਾਪ ਹੀ ਮਾਰ ਦਿੰਦਾ ਪਾਪੀ ਨੂੰ।
ਪਾਪ ਮਹਾਬਲੀ ਹੈ ਪਾਪੀ ਕੇ ਮਾਰ,
पापी के मारने को
ने मसे का सिर चुकया बरशे ते टंगया बरशे ते टंग के मसे का सिर जदों निकलन लगे ना बाहर बड़े सिपाही सन हिम्मत नहीं पई किसे दी गुरु के सिंगां दा तेज ही इन्ना सी साडे ते जना खण अज पग नूं हथ पा लैंदा साडा तेज नहीं रहा कहणगे जी बेकदरी है बड़े कथावाचकां तो सुनिया कहिंदे दुनिया कदर नहीं करदी क्यों नहीं करदी रागी सिंह मैं बड़े वेखे ने दुनिया पुछदी नहीं वेखो उन्हां नूं जिन्हां ते सतगुरु की मेहर होई है भाई हीरा सिंह वर्गियां नूं दुनिया ने पूजिया बड़े लोग वेखे ने प्रचारक कहिंदे ने दुनिया कदर नहीं करदी जी लोग अज पता नहीं की हो गया नहीं भाई जे मनो तुरोगे तो सत्कार जरूर होएगा ओदे बनिए ते सही जब तक बिका ना था कोई पूछता ना था जब तक बिका ना था कोई पूछता ना था आपने खरीद कर हमें अनमोल कर दिया सतगुरु जदों सिख ते कृपा करदे ने फिर अनमोल बन जांदा जदों ओदे बणांगे मनो केवल माया नहीं सतगुरु दे बनिए संगत जी इन्ना तेज सी उन्ना सिंगां दा कि किसे दी जुरत नहीं पई असी सामने हो जाइए खलो नहीं सकिया कोई सिपाही दोवें जने बाहर आए घोड़िया ते सवार हो गए धूड़ा ही उड़दियां रह गई पिछे
सिंह सूर में नजर आया
गज के
Oh,
ਸੀਸ ਮੱਸੇ ਦਾ ਉੱਥੇ ਹੀ ਬੁੱਢਾ ਜੋੜ ਦੀ ਧਰਤੀ ਤੇ ਉਵੇਂ ਜਿਵੇਂ ਫੇਰ ਦੀਵਾਨ ਲੱਗਾ ਹੈ ਸੰਗਤ ਇਕੱਠੀ ਹੋਈ ਹੈ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਬਰਛੇ ਤੇ ਟੰਗਿਆ ਸਿਰ ਮੱਸੇ ਦਾ ਵੇਖੋ ਕਿੱਦਾਂ ਦਾ ਸਮਾਂ ਹੋਣਾ ਹੈ ਸਿੱਖ ਬੜੇ ਵਿਆਕੁਲ ਸਨ ਦੁਖੀ ਸਨ ਸਾਡੇ ਅਸਥਾਨ ਦੀ ਬੇਅਦਬੀ ਹੋਈ ਹੈ ਪਹੁੰਚ ਗਏ ਗੁਰੂ ਕੇ ਲਾਲ ਕਹਿੰਦੇ ਲਓ ਖਾਲਸਾ ਜੀ ਬਚਨ ਕਰਕੇ ਗਏ ਸਾਂ ਜਾਂ ਤੇ ਮੁੜਾਂਗੇ ਹੀ ਨਹੀਂ ਜੇ ਮੁੜਾਂਗੇ ਤੇ ਸਿਰ ਲੈ ਕੇ ਆਵਾਂਗੇ ਲਓ ਖਾਲਸਾ ਜੀ ਮੱਸੇ ਦਾ ਸਿਰ ਹਾਜ਼ਰ ਹੈ ਕਿੱਥੋਂ ਲੈਂਦੇ ਨੇ ਸਿੱਖ ਤਾਕਤ ਇੱਕ ਗੁਰੂ ਬੜਾ ਵੱਡਾ ਹੈ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇੱਕ ਕਲਗੀਧਰ ਪਿਤਾ ਵਰਗਾ ਬਾਪੂ ਮਿਲਿਆ ਹੈ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਮਿਲਿਆ ਇੱਕ ਅੰਮ੍ਰਿਤ ਸਰ ਮਿਲਿਆ ਹੈ ਜਿੰਨਾ ਚਿਰ ਅੰਮ੍ਰਿਤ ਸਰ ਸਾਡੇ ਕੋਲ ਹੈ ਜਿੰਨਾ ਚਿਰ ਕਲਗੀਧਰ ਪਿਤਾ ਵਰਗਾ ਬਾਪੂ ਸਾਡੇ ਕੋਲ ਹੈ ਜਿੰਨਾ ਚਿਰ ਖੰਡੇ ਬਾਟੇ ਦਾ ਅੰਮ੍ਰਿਤ ਸਾਡੇ ਕੋਲ ਹੈ ਜਿੰਨਾ ਚਿਰ ਅੰਮ੍ਰਿਤਮਈ ਬਾਣੀ ਸਾਡੇ ਕੋਲ ਹੈ ਉਹਨਾਂ ਚਿਰ ਸਿੱਖ ਖਤਮ ਨਹੀਂ ਹੋ ਸਕਦੇ ਸਦਾ ਅਮਰ ਰਹਿਣਗੇ ਗੁਰੂ ਕੇ ਪਿਆਰਿਆਂ ਨੇ ਜਾਨ ਦੀ ਬਾਜੀ ਲਾਈ ਗੁਰਮੁਖੋ ਸੌਖੀ ਦੀ ਗੱਲ ਨਹੀਂ
ਪਿਆਰੇ ਜੀ ਐਵੇਂ ਨਹੀਂ ਜਹਾਨ ਪੂਜਦਾ ਪਿਆਰੇ ਜੀ
ਗੱਜ ਕੇ
ਜਿੰਦ ਲਾਈ ਸੀ
ਪੂਜਦੀ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ ਕਰਦਾ ਰਹੇਗਾ ਗੁਰਮੁਖੋ ਆਓ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਿੱਖੀਏ ਜਦੋਂ ਵੀ ਮਰ ਨੂੰ ਮੱਥਾ ਟੇਕ ਦਿਓ ਪਹਿਲਾਂ ਇਹ ਜ਼ਰੂਰ ਸੋਚੋ ਇਹ ਹੈ ਕੌਣ ਨੇ ਜਿਨ੍ਹਾਂ ਨੂੰ ਨਮਸਕਾਰ ਕਰਨ ਲੱਗੇ ਇਹਨਾਂ ਦਾ ਰੁਤਬਾ ਕਿੱਡਾ ਵੱਡਾ ਹੈ ਸਤਿਗੁਰੂ ਦੇ ਸਤਿਕਾਰ ਨੂੰ ਆਪਾਂ ਮੁੱਖ ਰੱਖੀਏ ਵਿਆਹਾਂ ਸ਼ਾਦੀਆਂ 'ਚ ਤੁਹਾਡੇ 'ਚ ਬੜੇ ਨੌਜਵਾਨ ਬੈਠੇ ਨੇ ਜਿਨ੍ਹਾਂ ਦੇ ਵਿਆਹ ਹੋਣੇ ਨੇ ਮੰਗੇ ਹੋਏ ਨੇ ਕੋਈ ਮੰਗਿਆ ਜਾਣਾ ਹੈ ਕੋਈ ਵਿਆਹਿਆ ਜਾਣਾ ਹੈ ਤੁਸੀਂ ਆਪਣੀਆਂ ਸ਼ਾਦੀਆਂ 'ਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਕਾਰਨ ਕਰਕੇ ਵੀ ਨਰਾਦਰੀ ਨਹੀਂ ਹੋਣ ਦੇਣੀ ਤੇ ਅਰਜ ਹੈ ਵੱਧ ਤੋਂ ਵੱਧ ਬੱਚੇ ਗੁਰਬਾਣੀ ਕੰਠ ਕਰੋ ਉਦੋਂ ਤੱਕ ਆਪਣੇ ਆਪਣੇ ਸਕੂਲਾਂ ਵਿੱਚ ਤੁਹਾਡਿਆਂ ਵਿੱਚ ਪਹੁੰਚਣਗੇ ਸੇਵਾਦਾਰ ਗੁਰਬਾਣੀ ਕੰਠ ਕਰਕੇ ਸੁਣਾਓ ਤੇ ਸਾਧ ਸੰਗਤ ਸਤਿਗੁਰੂ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਰਬ ਸਾਧ ਸੰਗਤ ਜੀ ਦਾ ਧੰਨਵਾਦ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓਮੇਲ ਗੱਜ ਕੇ ਸਾਰੇ ਆਨੰਦ ਸਾਹਿਬ ਚ ਬੋਲੋ ਕੋਈ ਵੀ ਉੱਠ ਕੇ ਨਹੀਂ ਜਾਣਾ ਕਿਸੇ ਨੇ ਕੋਈ ਉੱਠ ਕੇ ਮਾਇਆ ਲੈ ਕੇ ਸਟੇਜ ਵੱਲ ਨਾ ਆਵੇ ਆਪਣੀ ਆਪਣੀ ਜਗ੍ਹਾ ਤੇ ਪਿਆਰ ਨਾਲ ਜਿਵੇਂ ਬੈਠੇ ਹੋ ਐਵੇਂ ਜਿਵੇਂ ਅੱਖਾਂ ਬੰਦ ਕਰਕੇ ਸਾਰੇ ਆਨੰਦ ਸਾਹਿਬ ਵਿੱਚ ਗੱਜ ਕੇ ਬੋਲੋ ਰਾਮ ਕਲੀ ਮੁਹੱਲਾ ਤੀਜਾ ਆਨੰਦ ਕੁਅੰਕਾਰ ਸਤਿਗੁਰ ਪ੍ਰਸਾਦ
ਆਨੰਦ ਪਿਆ ਆਨੰਦ ਪਿਆ ਸਤਿਗੁਰ ਸਹ
सहज से
मन बचिया
इस लिंग बताओ
राग रतन परवार परिया शब्द गावन आनंद हो सतगुरु में पाया ए करे तेरा सब नगला समरथ स्वामी सो क्यों मन हो रुसारे सिफत सलाह तेरी नाम मन बसावे नाम मन बसे क्या नहीं करते सच्चा नाम सच नाम अभर निरंजन कर शांत सुख मन आए बसे जिन इच्छा सब शब्द तरो आजो सच्चा नाम हलो बजे कटस पाग शब्द लज्जित कर तारिया नाम भर के लागे कहना कहना ਸਗਲ ਮਨ ਪੂਰ ਲੋਕ ਸੰਤਾ ਪਿਉਤਰੇ ਸੁਣੀ ਸੱਚੀ ਬਾਣੀ ਸਤ ਫੁਰ ਰਹਿਆ ਭਰਪੂਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਧਰਮ ਹਜ਼ੂਰ ਵਾਹਿਗੁਰੂ ਜੀ ਕੀ ਫਤਿਹ।